मुख साचा सोए। मन साचा मुख साचा सोए। मन साचा मुख साचा सोए। अवर न पेख अवर न पेख एक सुबिन को अवर न पेख एक सुबिन को नानक ए लक्षण नानक ए लक्षण ब्रह्म ज्ञानी हो नानक ए लक्षण ब्रह्म ज्ञानी हो मन साचा मुख साचा सो मन साचा मुख साचा सो अवर न पेख एक सुबिन को अवर न पेख एक सुबिन को मन साचा मुख साचा सोए मन साचा मुख साचा सोए ब्रह्म ज्ञानी सदा निर्लेप ब्रह्म ज्ञानी सदा निर्लेप जैसे जल में कमल अलेप जैसे जल में कमल अनेप ब्रह्म ज्ञानी सदा निर्दोष ब्रह्म ज्ञानी सदा निर्दोष जैसे सूर्य सर्ब को सोख जैसे सूर्य सरब को सोख, ब्रह्म ज्ञानी के दृष्ट समान ब्रह्म ज्ञानी के दृष्ट समान जैसे राज रंक को लागे तुल पवान, ब्रह्म ज्ञानी के धीरज एक ब्रह्म ज्ञानी के धीरज एक जो वसुधा को खोते को चंदन ले ब्रह्म ज्ञानी का यह गुणा ब्रह्म ज्ञानी का यह गुणा नानक जो पावक का सहज सुभा नानक जो पावक का सहज सुभा सहज सुभा मन सचा मुख सचा सोए मन सचा मुख सचा सो तवर न पेख तवर न पेख एक बिन को अवर न पेख एक बिन को नानक ए लक्षण ब्रह्म ज्ञानी हो नानक एह लक्षण ब्रह्म ज्ञानी हो मन सचा मुख सचा सो मन सचा मुख सचा सो ब्रह्म ज्ञानी निर्मल दे निर्मला ब्रह्म ज्ञानी निर्मल दे निर्मला जैसे मैल न लागे जला जैसे मैल न लगे जला ब्रह्म ज्ञानी के मन पर गास ब्रह्म ज्ञानी के मन पर गास जैसे तार ऊपर आकाश जैसे धर ऊपर आकाश ब्रह्म ज्ञानी मित्र शत्र समान ब्रह्म ज्ञानी के मित्र शत्र समान ब्रह्म ज्ञानी के नहीं अभिमान ब्रह्म ज्ञानी के नहीं अभिमान ब्रह्म ज्ञानी ऊंचते ऊंचा ब्रह्म ज्ञानी ऊंचते ऊंचा मन अपने है सब ते नीचा मन अपने है सब ते नीचा ब्रह्म ज्ञानी से जन भय ब्रह्म ज्ञानी से जन भय नानक जिन प्रभु आप करे नानक जिन प्रभु आप करे आप करे मन साचा मन साचा मुख साचा सो मन साचा मुख साचा सो अवर न पेख अवर न पेख एक बिन को अवर न पेख एक बिन को नानक ए लक्षण ब्रह्म ज्ञानी हो न நானுக்கு ஏலட்சண பிரம்ம ஜானி மனசாச்சா முக் சாச்சா சோ மனசாச்சா முக் சாச்சா சோ சலோக மனசாச்சா முக் சாச்சா சோ சலோக் மன் சாச்சா முக் சாச்சா சோ அவர் நா பேக்க ஏக் சுபின் கோ நானிக் ஏ லட்சண நானிக் ஏ லட்சண ब्रह्म ज्ञानी हो अष्टपदी ब्रह्म ज्ञानी सदा निर्लेप ये लक्षण ब्रह्म ज्ञानी हो ब्रह्म ज्ञानी सदा निर्लेप जैसे जल में कमल अलेप ब्रह्म ज्ञानी सदा निर्दोख यह लक्षण बड़ी बड़ी गिनती बड़ी बड़ी लिस्ट पर केंद्रित की श्लोक विच अनिशल करके जी मैं पिछले दिन में अर्ज की उसको दोहरा दें कि सुखमणि साहब की तरतीब है आप सुखमणि समझ रहे हैं ਇਹਦੇ ਵਿੱਚ ਹਰ ਅਸ਼ਟਪਦੀ ਦੇ ਆਰੰਭ ਵਿੱਚ ਇੱਕ ਸ਼ਲੋਕ ਹੈ ਤੇ ਅਸ਼ਟਪਦੀ ਦਾ ਸਾਰ ਅੰਸ਼ ਕੇਂਦਰੀ ਸ਼ਬਦ ਸ਼ਲੋਕ ਵਿੱਚ ਹੈ ਇੱਕ ਲਫ਼ਜ਼ ਕੇਂਦਰਿਤ ਕਰ ਦਿੱਤਾ ਹੈ ਇੱਕ ਖਿਆਲ ਸਬਜੈਕਟ ਸੂਕਸ਼ਮ ਕਰਕੇ ਸੰਖੇਪ ਕਰਕੇ ਦੋ ਲਾਈਨਾਂ ਵਿੱਚ ਕੇਂਦਰਿਤ ਕਰ ਦਿੱਤਾ ਹੈ ਸ਼ਲੋਕ ਵਿੱਚ ਤੇ ਅੱਗੇ ਸ਼ੁਰੂ ਹੋਈ ਹੈ ਅਸ਼ਟਪਦੀ ਅਸ਼ਟਪਦੀ ਦਾ ਉਸੇ ਹੀ ਸ਼ਲੋਕ ਨਾਲ ਗੂੜਾ ਡੂੰਘਾ ਸੰਬੰਧ ਹੈ ਹਰ ਅਸ਼ਟਪਦੀ ਦਾ ਆਪਣੇ ਸ਼ਲੋਕ ਨਾਲ ਆਰੰਭਕ ਸ਼ਲੋਕ ਨਾਲ ਡੂੰਘਾ ਸੰਬੰਧ ਹੈ ਮੰਨ ਲਓ ਜਿਹੜਾ ਸੰਖੇਪ ਵਿੱਚ ਅਨਿਸ਼ਲ ਕੀਤਾ ਹੈ ਨਾ ਸਬਜੈਕਟ ਉਹਨੂੰ ਅਗਾਂਹ ਅਸ਼ਟਪਦੀ ਵਿੱਚ ਪੂਰਾ ਨਿਭਾਇਆ ਹੈ ਸਮਝਾਇਆ ਹੈ ਉਸੇ ਸ਼ਲੋਕ ਦਾ ਵਿਸਥਾਰ ਕੀਤਾ ਹੈ ਜਿਵੇਂ ਮੈਂ ਅਰਜ਼ ਕੀਤੀ ਸੀ ਪਿਛਲੇ ਦਿਹਾੜਿਆਂ ਵਿੱਚ ਕਿ ਪ੍ਰਸਾਦ ਲਫ਼ਜ਼ ਅਨਿਸ਼ਲ ਕਰ ਦਿੱਤਾ ਹੈ ਕਾਮ ਕ੍ਰੋਧ ਅਰਲੋ ਮੋ ਬਿਨਸ ਜਾਏ ਅਮੇਬ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਤੇ ਸਾਰੀ ਅਸ਼ਟਪਦੀ ਵਿੱਚ ਸਮਝਾਇਆ ਕਿ ਉਹ ਪ੍ਰਸਾਦ ਕੀ ਹੈ ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਜੈ ਪ੍ਰਸਾਦ ਸੁਗੰਧਿਤ ਤਨ ਲਾਵੇ ਜੈ ਪ੍ਰਸਾਦ ਬਸੇ ਸੁਖ ਮੰਦਰ ਉਹ ਸਾਰਾ ਪ੍ਰਸਾਦ ਦਾ ਫੈਲਾਓ ਕੀਤਾ ਹੈ ਇੱਥੇ ਪ੍ਰਸਾਦ ਮੰਗਿਆ ਉੱਥੇ ਪ੍ਰਸਾਦ ਦ੍ਰਿੜ ਕਰਾਇਆ ਸ਼ਲੋਕ ਵਿੱਚ ਪ੍ਰਸਾਦ ਮੰਗਿਆ ਕਰ ਪ੍ਰਸਾਦ ਗੁਰਦੇਵ ਤੇ ਅਸ਼ਟਪਦੀ ਵਿੱਚ ਪ੍ਰਸਾਦ ਦ੍ਰਿੜ ਕਰਾਇਆ ਹੈ ਕਿ ਤੈਨੂੰ ਜੋ ਕੁਛ ਮਿਲ ਰਿਹਾ ਉਹ ਪ੍ਰਸਾਦ ਵਿੱਚ ਮਿਲ ਰਿਹਾ, ਰਹਿਮਤ ਵਿੱਚ ਮਿਲ ਰਿਹਾ। ਇਸੇ ਤਰ੍ਹਾਂ ਅਗਲੀ ਅਸ਼ਟਪਦੀ ਆ ਗਈ, ਉਹਦੇ ਵਿੱਚ ਵੀ ਆਰੰਭਕ ਸਲੋਕ ਸੀ, ਉਹ ਸੀ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਉੱਥੇ ਸੀ ਸਾਧ ਸੰਗਤ ਦੀ ਗੱਲ, ਸਪੈਸ਼ਲ ਅਨਿਸ਼ਲ ਕਰ ਦਿੱਤਾ। ਇਸ ਲਈ ਅਗਲੀ ਸਾਰੀ ਅਸ਼ਟਪਦੀ ਵਿੱਚ ਉਸੇ ਹੀ ਸਾਧ ਦੀ ਸੰਗਤ ਦੇ ਵਿੱਚੋਂ ਜੋ ਕੁਛ ਮਿਲਦਾ, ਜੋ ਪ੍ਰਾਪਤੀ ਹੈ, ਉਹ ਸਮਝਾਈ ਗਈ। ਸਾਧਕੇ ਸੰਗ ਮੁਖ ਉੱਜਲ ਹੋਤ, ਸਾਧ ਸੰਗ ਸਗਲੀ ਮਲਕ ਹੋਤ, ਸਾਧਕੇ ਸੰਗ ਮਿਟੈ ਅਭਿਮਾਨ, ਸਾਧਕੇ ਸੰਗ ਪ੍ਰਗਟੇ ਸੋ ਗਿਆਨ, ਸਾਧਕੇ ਸੰਗ ਬੁਝੈ ਪ੍ਰਭਨੇਰਾ, ਸਾਧ ਸੰਗ ਸਭ ਹੋਤ ਨਬੇਰਾ। ਉਸੇ ਨੂੰ ਦ੍ਰਿੜ ਕਰਾਇਆ ਗਿਆ ਵਿਸਥਾਰ ਨਾਲ, ਉਹਦੇ ਵਿੱਚ ਸੰਖੇਪ ਵਿੱਚ ਸਬਜੈਕਟ ਦੇ ਦਿੱਤਾ ਗਿਆ ਸਲੋਕ ਵਿੱਚ। ਅਸ਼ਟਪਦੀ ਵਿੱਚ ਸਮਝਾਇਆ ਗਿਆ ਕਿ ਸਾਧ ਸੰਗਤ ਨਾਲ ਕੀ ਮਿਲਦਾ ਹੈ। ਹੁਣ ਇੱਥੇ ਅਗਲੀ ਅਸ਼ਟਪਦੀ ਸ਼ੁਰੂ ਹੋਈ, ਇਹਦੇ ਵਿੱਚ ਵੀ ਉਹੋ ਹੀ ਤਰਤੀਬ ਵਰਤੀ ਗਈ। ਔਰ ਤੁਸੀਂ ਦੇਖੋਗੇ ਕਈ ਵਾਰ ਅਸੀਂ ਪਾਠ ਕਰਦੇ ਹਾਂ ਪਰ ਇਹਨਾਂ ਗੱਲਾਂ ਨੂੰ ਨਾਲ ਨਾਲ ਸਮਝਣਾ ਜ਼ਰੂਰੀ। ਤਰਤੀਬ ਬਾਣੀ ਦੀ ਕੀ ਹੈ, ਇੱਥੇ ਵੀ ਇਸੇ ਤਰ੍ਹਾਂ, ਪਰ ਇੱਕ ਫਰਕ ਹੈ। ਇੱਥੇ ਹੁਣ ਬ੍ਰਹਮ ਗਿਆਨੀ ਲਫ਼ਜ਼ ਜਿਹੜਾ ਹੈ, ਬ੍ਰਹਮ ਗਿਆਨੀ ਭਾਵੇਂ ਹਰ ਤੁਕ ਨਾਲ ਜੁੜ ਰਿਹਾ ਪਰ ਬ੍ਰਹਮ ਗਿਆਨੀ ਕੇਂਦਰੀ ਸਬਜੈਕਟ ਨਹੀਂ। ਕੇਂਦਰੀ ਸਬਜੈਕਟ ਹੈ ਲੱਛਣ, ਆ ਸਮਝਣਾ। ਲੱਛਣ ਜਿਨ੍ਹਾਂ ਦੇ ਆਧਾਰ ਤੇ ਬ੍ਰਹਮ ਗਿਆਨੀ ਦਾ ਪਤਾ ਲੱਗਦਾ ਹੈ, ਜਿਨ੍ਹਾਂ ਦੇ ਆਧਾਰ ਤੇ ਬ੍ਰਹਮ ਗਿਆਨੀ ਦਾ ਸਰੂਪ ਸਮਝਿਆ ਜਾਂਦਾ ਹੈ। ਇੱਥੇ ਹੁਣ ਕੇਂਦਰੀ ਸਬਜੈਕਟ ਹੈ ਲੱਛਣ। ਮੈਂ ਦੁਬਾਰਾ ਇਹ ਤੋਂ ਪੜ੍ਹਦਿਆਂ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਇੱਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਲਓ ਇੱਥੇ ਲੱਛਣ ਦਾ ਮਸਲਾ ਹੈ, ਜਿਨ੍ਹਾਂ ਕਰਕੇ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਹੈ, ਸਾਧ ਸਾਧ ਹੈ, ਸੰਤ ਸੰਤ ਹੈ, ਉਹ ਲੱਛਣਾਂ ਤੇ ਖੜਾ ਹੈ, ਕਿਸੇ ਅੱਖਰਾਂ ਤੇ ਨਹੀਂ। ਮੈਂ ਫਿਰ ਦੁਹਰਾ ਦਿਆਂ, ਕਿਸੇ ਭੇਖ ਤੇ ਨਹੀਂ, ਕਿਸੇ ਚੋਲੇ ਤੇ ਨਹੀਂ, ਕਿਸੇ ਬਨਾਵਟ ਤੇ ਨਹੀਂ, ਕਿਸੇ ਡੇਰੇ ਤੇ ਨਹੀਂ, ਕਿਸੇ ਸੰਪਰਦਾ ਤੇ ਨਹੀਂ, ਕਿਸੇ ਗੱਦੀ ਤੇ ਨਹੀਂ, ਕੇਵਲ ਲੱਛਣ ਤੇ। ਉਹਦੇ ਵਿੱਚ ਲੱਛਣ ਹੋਣੇ ਚਾਹੀਦੇ ਨੇ। ਔਰ ਇੱਕ ਤੁਸੀਂ ਤਰਤੀਬ ਹੋਰ ਵੇਖੋਗੇ ਇਸ ਅਸ਼ਟਪਦੀ ਵਿੱਚ, ਉਹ ਇਹ ਕਿ ਪਹਿਲੀ ਅਸ਼ਟਪਦੀ ਜਿਹੜੀ ਹੈ ਉਹਦੇ ਵਿੱਚ ਹੈ ਮਿਲਦਾ ਕੀ ਹੈ, ਚੇਂਜ ਕੀ ਆਉਂਦੀ, ਕਿਉਂਕਿ ਸਾਧ ਸੰਗਤ ਵਿੱਚੋਂ ਬਦਲਾਓ ਹੈ। ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਲ ਖਾਏ, ਬਦਲਦਾ ਹੈ। ਇਸ ਲਈ ਉੱਥੇ ਸਾਰਾ ਜ਼ਿਕਰ ਬਦਲਾਓ ਦਾ ਹੈ, ਮਿਲਣ ਦਾ ਹੈ। ਸਾਧਕੇ ਸੰਗ ਮੁਖ ਉੱਜਲ ਹੋਤ, ਕੁਛ ਮਿਲ ਰਿਹਾ, ਸਾਧ ਸੰਗ ਸਗਲੀ ਮਲ, ਸਾਧਕੇ ਸੰਗ ਨਾਲ ਜਿਹਨੂੰ ਕੁਛ ਮਿਲਦਾ ਹੈ ਉਹਨੂੰ ਮੁਖਾਤਬ ਕੀਤਾ ਗਿਆ। ਲੇਕਿਨ ਇੱਥੇ ਇਹ ਨਹੀਂ, ਇਹ ਸਾਰੀ ਪੂਰੀ ਅਸ਼ਟਪਦੀ ਵਿੱਚ ਕਿਸੇ ਨੂੰ ਮਿਲਣ ਦਾ ਮਕਸਦ ਨਹੀਂ। ਇੱਥੇ ਹੈ ਜਿੱਥੋਂ ਮਿਲਣਾ ਹੈ ਉਹ ਆਪ ਕੀ ਹੈ। ਇੱਥੇ ਕਿਸੇ ਥਾਂ ਤੇ ਮਿਲਣ ਦਾ ਜ਼ਿਕਰ ਨਹੀਂ ਆਵੇਗਾ ਪੂਰੀ ਅਸ਼ਟਪਦੀ ਵਿੱਚ। ਔਰ ਇਹ ਚੀਜ਼ਾਂ ਬੜੇ ਸੂਖਮ ਢੰਗ ਨਾਲ ਗੁਰਬਾਣੀ ਵਿੱਚੋਂ ਸਮਝਣ ਵਾਲੀਆਂ ਨੇ, ਬਾਣੀ ਦੀ ਗਹਿਰਾਈ ਦਾ ਸਾਨੂੰ ਪਤਾ ਲੱਗੇ। ਉੱਥੇ ਸਾਧ ਦੀ ਸੰਗਤ ਵਿੱਚੋਂ ਹੈ, ਸਾਧ ਕੈ ਸੰਗ, ਉੱਥੇ ਜੋ ਕੁਛ ਮਿਲਦਾ ਸੰਗਤ ਕਰਨ ਵਾਲੇ ਨੂੰ ਜੋ ਚੇਂਜ ਆਉਂਦੀ ਹੈ ਉੱਥੇ ਉਹਦੀ ਲਿਸਟ ਹੈ ਜ਼ਿਕਰ ਹੈ ਇੱਥੇ ਨਹੀਂ ਇੱਥੇ ਜਿਹਨੂੰ ਅਸੀਂ ਸਾਧ ਆਖਦੇ ਹਾਂ ਜਿਹਨੂੰ ਅਸੀਂ ਸੰਤ ਆਖਦੇ ਹਾਂ ਜਿਹਨੂੰ ਅਸੀਂ ਬ੍ਰਹਮ ਗਿਆਨੀ ਆਖਦੇ ਹਾਂ ਉਹਦੇ ਲੱਛਣ ਕੀ ਨੇ ਇੱਥੇ ਗੱਲ ਸਾਰੀ ਦੱਸਣ ਤੇ ਇਹਦੇ ਕੋਲ ਕੁਛ ਮਿਲਣ ਦਾ ਜ਼ਿਕਰ ਹੀ ਨਹੀਂ ਉਹ ਕੀ ਹੈ ਔਰ ਬੜੀ ਗੱਲ ਸਪਸ਼ਟ ਕਰ ਦਿੱਤੀ ਗਈ ਕਿ ਸਾਰੇ ਲਕਸ਼ਣਾਂ ਵਿੱਚ ਕਿਤੇ ਨਹੀਂ ਆਇਆ ਕਿ ਉਹਦੇ ਚਿੱਟੇ ਕੱਪੜੇ ਹੋਣ ਉਹਦੇ ਪੀਲੇ ਕੱਪੜੇ ਹੋਣ ਉਹਦਾ ਇਸ ਕਿਸਮ ਦਾ ਡੇਰਾ ਹੋਵੇ ਉਹਦਾ ਇਸ ਕਿਸਮ ਦਾ ਸਰੂਪ ਬਣਿਆ ਹੋਵੇ ਉਹਦੇ ਹੱਥ ਵਿੱਚ ਮਾਲਾ ਹੋਵੇ ਉਹਦੇ ਹੱਥ ਵਿੱਚ ਗੜਵਾ ਹੋਵੇ ਕੁਛ ਨਹੀਂ ਉਹ ਲੱਛਣਾਂ 'ਤੇ ਖਲੋਤਾ ਹੈ ਇਹ ਤਾਂ ਆਪਾਂ ਸਾਰੇ ਸਮਝਦੇ ਹਾਂ ਲੱਛਣ ਦਾ ਅੱਖਰੀ ਅਰਥ ਹੈ ਸੁਭਾਅ ਆਦਤਾਂ ਤੇਰੇ ਕੀ ਲੱਛਣ ਨੇ ਜਿਸ ਦਾ ਭਾਵ ਹੈ ਤੂੰ ਕੀ ਕਰ ਰਿਹਾ ਹੈ ਤੇਰੀ ਬਣਤਰ ਕੀ ਹੈ ਹੁਣ ਤੱਕ ਇੱਥੇ ਕੇਂਦਰੀ ਸ਼ਬਦ ਹੈ ਲੱਛਣ ਇਸੇ ਲਈ ਸਾਰੀ ਅਸ਼ਟਪਦੀ ਵਿੱਚ ਲੱਛਣ ਦਾ ਹੀ ਬਿਆਨ ਹੈ ਪੂਰੀ ਅਸ਼ਟਪਦੀ ਵਿੱਚ ਲੱਛਣ ਦਾ ਬਿਆਨ ਹੈ ਕੇਵਲ ਬ੍ਰਹਮ ਗਿਆਨੀ ਨੂੰ ਮੁਖਾਤਬ ਕਰਕੇ ਉਹਦੇ ਕੋਲੋਂ ਕੁਛ ਮਿਲਣ ਨਾ ਮਿਲਣ ਦਾ ਗੱਲ ਜਿਹੜੀ ਪਹਿਲੀ ਅਸ਼ਟਪਦੀ ਵਿੱਚ ਆ ਗਈ ਹੁਣ ਇਹਦੇ ਵਿੱਚ ਬਿਲਕੁਲ ਨਹੀਂ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੇ ਇੱਕ ਸੁਬਿਨ ਕੋਏ ਨਾਨਕ ਇਹ ਲੱਛਣ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਹੁਣ ਇਹ ਤਾਂ ਹੋ ਗਿਆ ਇਨੀਸ਼ੀਅਲ ਸੰਖੇਪ ਵਿੱਚ ਕਿ ਇਹ ਲੱਛਣ ਹੁਣ ਲੱਛਣ ਇੱਕ ਤਾਂ ਆਖਿਆ ਹੀ ਨਹੀਂ ਅੱਗੇ ਹੁਣ ਸਾਰੀ ਅਸ਼ਟਪਦੀ ਉਹਨਾਂ ਲੱਛਣਾਂ ਦੀ ਗਿਣਤੀ ਹੈ ਕਿਉਂਕਿ ਕੇਂਦਰੀ ਸ਼ਬਦ ਲੱਛਣ ਆ ਗਿਆ ਇਸ ਲਈ ਬਾਕੀ ਜਿਹੜੀਆਂ ਅੱਠ ਪਦੇ ਨੇ ਨਾ ਜਿਹਨੂੰ ਆਪਾਂ ਅਸ਼ਟਪਦੀ ਆਖਦੇ ਹਾਂ ਜਿਹੜੇ ਅੱਠ ਪਦ ਨੇ ਅੱਠ ਸ਼ਬਦ ਨੇ ਉਹਦੇ ਵਿੱਚ ਉਹ ਲਿਸਟ ਹੈ ਕਿ ਲੱਛਣ ਕੀ ਨੇ ਹੁਣ ਆਪਾਂ ਗਿਣਤੀ ਕਰੀਏ ਕਹਿਣ ਲੱਗੀ ਬ੍ਰਹਮ ਗਿਆਨੀ ਸਦਾ ਨਿਰਲੇਪ ਇਹ ਲੱਛਣ ਰੁਕਣਾ ਇਹ ਨਹੀਂ ਕਿ ਉਹਦੀ ਸੰਗਤ ਨਾਲ ਕੋਈ ਨਿਰਲੇਪ ਹੋ ਜਾਂਦਾ ਉਹ ਗੱਲ ਪਿੱਛੇ ਆ ਚੁੱਕੀ ਜੋ ਕੁਝ ਹੋਣੀ ਸੀ ਇਹਦੇ ਵਿੱਚ ਕਿਸੇ ਹੋਰ ਦੀ ਗੱਲ ਹੀ ਨਹੀਂ ਮੁਖਾਤਬ ਡਾਇਰੈਕਟਲੀ ਉਸ ਬ੍ਰਹਮ ਗਿਆਨੀ ਨੂੰ ਹੈ ਜਿਹਦੇ ਲੱਛਣ ਨੇ ਬ੍ਰਹਮ ਗਿਆਨੀ ਸਦਾ ਨਿਰਲੇਪ ਹਾਂ ਨਾਲ ਨਾਲ ਐਗਜ਼ਾਮਪਲ ਨੇ ਜੈਸੇ ਜਲ ਮੈਂ ਕਮਲ ਅਲੇਪ ਕਹਿਣ ਲੱਗੇ ਬ੍ਰਹਮ ਗਿਆਨੀ ਨਿਰਲੇਪ ਹੈ ਰਹਿੰਦਾ ਸਮਾਜ ਵਿੱਚ ਸੰਸਾਰ ਵਿੱਚ ਪਰ ਛੋ ਨਹੀਂ ਪਕੜ ਨਹੀਂ ਸੰਬੰਧ ਨਹੀਂ ਕਿਸੇ ਚੀਜ਼ ਦੇ ਉੱਤੇ ਪਕੜ ਨਹੀਂ ਕਰਦਾ ਕਿਉਂਕਿ ਜਲ ਮੈਂ ਕਮਲ ਦਾ ਮਸਲਾ ਆ ਗਿਆ ਕਮਲ ਦੇ ਪੱਤੇ ਕਮਲ ਦਾ ਫੁੱਲ ਪਾਣੀ ਦੇ ਤਲਾਬ ਵਿੱਚ ਉਹਦੇ ਥੱਲੇ ਚਿੱਕੜ ਹੈ ਪਾਣੀ ਦੇ ਤਲਾਬ ਦੇ ਗਹਿਰਾਈਆਂ ਵਿੱਚ ਚਿੱਕੜ ਹੈ ਉਸ ਚਿੱਕੜ ਵਿੱਚੋਂ ਉਹ ਪੈਦਾ ਹੋਇਆ ਹੈ ਤੇ ਉਸੇ ਤਲਾਬ ਵਿੱਚ ਰਹਿੰਦਾ ਉਹਨਾਂ ਦੋਹਾਂ ਵਿੱਚ ਫਰਕ ਕੀ ਹੈ ਕਮਲ ਦਾ ਫੁੱਲ ਜਿਹੜਾ ਹੈ ਉਹ ਤਕਰੀਬ ਇੱਕ ਫੁੱਟ ਉੱਚਾ ਰਹਿੰਦਾ ਪਾਣੀ ਤੋਂ ਜਿਉਂ ਜਿਉਂ ਪਾਣੀ ਦੀ ਸਤਾ ਵੱਧਦੀ ਜਾਏ ਉਹ ਫੁੱਲ ਵੀ ਉੱਚਾ ਤੁਰਿਆ ਜਾਂਦਾ ਔਰ ਉਹਦੇ ਲਈ ਉਸਨੇ ਇੱਕ ਤਰਤੀਬ ਦਿੱਤੀ ਹੈ ਤਰਤੀਬ ਇਹ ਕਿ ਉਹਦੇ ਦੋ ਤਿੰਨ ਪੱਤੇ ਵੱਡੇ ਵੱਡੇ ਹੁੰਦੇ ਨੇ ਕਮਲ ਦੇ ਪੱਤੇ ਬੜੇ ਵੱਡੇ ਹੁੰਦੇ ਨੇ ਕਦੀ ਵੇਖੇ ਹੁਣ ਕਿਸੇ ਤਲਾਵਾਂ ਦੇ ਕਿਨਾਰੇ ਜਾ ਕੇ ਕਮਲ ਦੇ ਬੂਟਿਆਂ ਨੂੰ ਤਾਂ ਸਾਨੂੰ ਆਸਾਨੀ ਨਾਲ ਸਮਝ ਪੈ ਜਾਏ ਉਹਦੇ ਪੱਤੇ ਬੜੇ ਵੱਡੇ ਵੱਡੇ ਹੁੰਦੇ ਨੇ ਅਤੇ ਉਹ ਪਾਣੀ ਦੀ ਸਤਾ ਉੱਤੇ ਵਿਛੇ ਹੁੰਦੇ ਨੇ ਹੁਣ ਜਦੋਂ ਪਾਣੀ ਦੀ ਸਤਾ ਉੱਚੀ ਉੱਠਦੀ ਹੈ ਉਹ ਪੱਤੇ ਉੱਠਦੇ ਨੇ ਅਤੇ ਜਦੋਂ ਪੱਤੇ ਉੱਠਦੇ ਨੇ ਉੱਚੇ ਉਹਦੇ ਨਾਲ ਓਨੀ ਹੀ ਉਚਾਈ ਵਿੱਚ ਕਮਲ ਫੁੱਲ ਉੱਠ ਜਾਂਦਾ ਇਸ ਲਈ ਕਮਲ ਫੁੱਲ ਦੀ ਦੂਰੀ ਪਾਣੀ ਤੋਂ ਓਨੀ ਬਣੀ ਰਹਿੰਦੀ ਹੈ, ਕਦੀ ਘਟਦੀ ਨਹੀਂ। ਜੇ ਪੱਤੇ ਨੀਵੇਂ ਆਉਣਗੇ ਪਾਣੀ ਨੀਵਾਂ ਜਾਏਗਾ, ਅਤੇ ਪੱਤੇ ਵੀ ਉਹਦੇ ਉੱਤੇ ਵਿਛੇ ਹੋਏ ਨੇ, ਨੀਵਾਂ ਜਾਏਗਾ, ਉਹਦੀ ਵੀ ਸਤਾ ਨੀਵੀਂ ਚਲੀ ਜਾਏਗੀ, ਪਰ ਦੂਰੀ ਉਸੇ ਤਰ੍ਹਾਂ ਬਣੀ ਰਹੇਗੀ। ਇੱਥੇ ਬਸ ਨੇ ਪੱਤੇ ਵੀ ਇਸ ਕਿਸਮ ਦੇ ਹੁੰਦੇ ਨੇ, ਪਾਣੀ ਦੀ ਸਤਾ 'ਤੇ ਵਿਛੇ ਹੋਏ ਨੇ। ਕਦੀ ਤੁਸੀਂ ਪਰਖ ਕੇ ਵੇਖਿਓ, ਪਾਣੀ ਦਾ ਇਉਂ ਬੁੱਕ ਭਰੋ, ਉਹ ਜਿਹੜੇ ਪਾਣੀ ਦੀ ਸਤਾ 'ਤੇ ਵਿਛੇ ਹੋਏ ਪੱਤੇ ਨੇ ਉਹਨਾਂ ਦੇ ਉੱਤੇ ਸੁੱਟੋ, ਤੁਸੀਂ ਦੇਖੋਗੇ ਜਿਵੇਂ ਹੱਥ 'ਤੇ ਸੁੱਟਿਆ ਹੋਇਆ ਪਾਰਾ ਤਿਲਕ ਜਾਂਦਾ ਨਾ, ਹੱਥ ਨੂੰ ਛੂੰਹਦਾ ਨਹੀਂ, ਉਹਦਾ ਲਗਾਓ ਨਹੀਂ ਹੁੰਦਾ, ਸੰਬੰਧ ਨਹੀਂ ਹੁੰਦਾ। ਤੁਸੀਂ ਕਦੀ ਕਮਲ ਫੁੱਲ ਦੇ ਪੱਤਿਆਂ ਉੱਤੇ ਪਾਣੀ ਸੁੱਟ ਕੇ ਵੇਖਿਓ, ਇਸੇ ਤਰ੍ਹਾਂ ਤੁਬਕਾ ਤੁਬਕਾ ਹੋ ਕੇ ਸਾਈਡਾਂ 'ਤੇ ਫਿਰ ਰੁੜ ਜਾਏਗਾ, ਪੱਤਾ ਉਸੇ ਤਰ੍ਹਾਂ ਨਿਰਛੋ ਨਾ ਭਿੱਜੇਗਾ ਨਾ ਉਹਦੀ ਪਕੜ ਕਰੇਗਾ। ਇੱਕ ਐਗਜ਼ਾਮਪਲ ਉਦਾਹਰਣ ਦੇ ਕੇ ਸਮਝਾ ਦਿੱਤਾ, ਕਹਿਣ ਲੱਗੇ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਇਹ ਲੱਛਣ, ਇਹ ਨਿਰਲੇਪਤਾ ਦਾ ਲੱਛਣ ਉਹਦੇ ਵਿੱਚ ਹੈ। ਉਹ ਸੰਸਾਰ ਵਿੱਚ ਰਹਿੰਦਾ, ਸੰਸਾਰ ਦੀਆਂ ਵਸਤੂਆਂ ਵਿੱਚ ਰਹਿੰਦਾ। ਜਿਵੇਂ ਸਤਿਗੁਰੂ ਨੇ ਬਾਣੀ ਅੰਦਰ ਇੱਕ ਥਾਂ ਬੜੀ ਖੂਬਸੂਰਤ ਇੱਕ ਹੋਰ ਗੱਲ ਆਖੀ, ਕਹਿਣ ਲੱਗੇ ਮੈਂ ਦੁਨੀਆਂ ਵਿੱਚ ਰਹਿੰਦਾ ਪਰ ਮੇਰਾ ਦੁਨੀਆਂ ਨਾਲ ਸੰਬੰਧ ਕੋਈ ਨਹੀਂ ਜੀ। ਸਤਿਗੁਰੂ ਕਹਿਣ ਲੱਗੇ ਸਾਚ ਨਾਮ ਮੇਰਾ ਮਨ ਲੱਗਾ, ਲੋਗਣ ਸੋ ਮੇਰਾ ਠਾਠਾ ਬਾਬਾ ਠਾਠਾ ਬਾਗਾ। ਹੁਣ ਠਾਠਾ ਬਾਗਾ ਲਫ਼ਜ਼ ਹੁੰਦਾ ਬਨਾਵਟ, ਦਿਖਾਵਾ। ਫਲਾਣੇ ਨੇ ਤਾਂ ਬੜਾ ਠਾਠ ਵਾਠ ਬਣਾਇਆ ਹੋਇਆ, ਦੇਖਣ ਵਿੱਚ ਬੜਾ ਅਮੀਰ ਲੱਗਦਾ, ਠਾਠਾ ਬਾਗਾ। ਗੁਰੂ ਕਹਿੰਦੇ ਨੇ ਮੇਰਾ ਸੰਸਾਰ ਨਾਲ ਤਾਂ ਐਵੇਂ ਦਿਖਾਵਾ ਹੀ ਹੈ ਕਿ ਮੈਂ ਸੰਸਾਰੀ ਹਾਂ, ਦੁਨੀਆਂ ਵਿੱਚ ਰਹਿੰਦਾ, ਪਰ ਮੇਰਾ ਸੰਬੰਧ ਮੇਰੇ ਰੱਬ ਨਾਲ ਹੈ। ਕਹਿਣ ਲੱਗੇ ਸਾਚ ਨਾਮ ਮੇਰਾ ਮਨ ਲੱਗਾ, ਲੋਗਣ ਸਿਉਂ ਮੇਰਾ ਠਾਠਾ ਬਾਗਾ। ਮੈਂ ਰਹਿੰਦਾ ਦੁਨੀਆਂ ਵਿੱਚ ਪਰ ਕਮਲ ਫੁੱਲ ਦੀ ਤਰ੍ਹਾਂ, ਮੇਰਾ ਕੋਈ ਸੰਬੰਧ ਨਹੀਂ ਸੰਸਾਰ ਦੀ ਕਿਸੇ ਚੀਜ਼ ਨਾਲ, ਨਾ ਡੇਰੇ ਨਾਲ, ਨਾ ਕੱਪੜਿਆਂ ਨਾਲ, ਨਾ ਆਪਣੇ ਸੇਵਾ ਕਰਨ ਵਾਲੇ ਕਿਸੇ ਪੈਰੋਕਾਰਾਂ ਨਾਲ, ਨਾ ਚੇਲਿਆਂ ਨਾਲ, ਮੇਰਾ ਕੋਈ ਸੰਬੰਧ ਨਹੀਂ। ਬੇਸ਼ੱਕ ਮੇਰੇ ਦੁਆਲੇ ਬੈਠੇ ਨੇ, ਤੱਕਿਓ ਇਹ ਲੱਛਣ ਅੱਜ ਕੱਲ੍ਹ ਦੇ ਬ੍ਰਹਮ ਗਿਆਨੀ ਅਖਵਾਉਣ ਵਾਲਿਆਂ ਕੋਲ ਹੈ, ਡੇਰਿਆਂ ਨਾਲ ਲਗਾਓ ਨੇ, ਮਰਿਆਦਾ ਨਾਲ ਦੀ ਪਕੜ ਹੈ। ਆ ਮਰਿਆਦਾ ਮੇਰੀ ਹੈ, ਮੇਰੇ ਡੇਰੀ ਦੀ ਹੈ, ਇਹਨੂੰ ਕੌਣ ਕੋਈ ਬਦਲ ਸਕਦਾ? ਮੈਂ ਕਿਸੇ ਦਾ ਵਿਰੋਧੀ ਨਹੀਂ, ਨਾ ਮੈਂ ਨਾਂ ਲੈਣਾ ਚਾਹੁੰਦਾ, ਪਰ ਹੱਡ ਬੀਤੀਆਂ ਨਾਲ ਨਾਲ ਤੁਹਾਡੇ ਨਾਲ ਸੰਬੰਧਿਤ ਇਸ ਲਈ ਕਰਨਾ ਤਾਂ ਕਿ ਸਾਨੂੰ ਅਜੋਕੀ ਸੱਚਾਈ ਦਾ ਪਤਾ ਲੱਗਦਾ ਰਹੇ। ਦਾਸ ਜਦੋਂ ਸਤਿਗੁਰੂ ਦੇ ਅਕਾਲ ਤਖ਼ਤ ਸਾਹਿਬ ਦੇ ਅਸਥਾਨ ਦੀ ਸੇਵਾ ਵਿੱਚ ਸੀ, ਉਹਨਾਂ ਦਿਨਾਂ ਅੰਦਰ ਮਨ ਅੰਦਰ ਇੱਕ ਚਾਓ ਸੀ ਵੀ ਭਲਾ ਮਰਿਆਦਾ ਪੱਖੋਂ ਅਸੀਂ ਸਾਰੇ ਡੇਰਿਆਂ ਸੰਪਰਦਾਵਾਂ ਨੂੰ ਇੱਕ ਕਰ ਦੇਈਏ, ਸਾਡੀ ਕੌਮੀ ਸ਼ਕਤੀ ਬਣਦੀ ਹੈ। ਅੱਜ ਅਸੀਂ ਇਸ ਬ੍ਰਾਹਮਣਵਾਦ ਵਿੱਚ ਪਏ ਹੋਏ ਹਾਂ। ਬ੍ਰਾਹਮਣ ਨੇ ਜਿਵੇਂ ਜਾਤਾਂ ਪਾਤਾਂ ਦੇ ਅਧੀਨ ਵੰਡ ਕੇ ਕੌਮ ਨੂੰ ਕਮਜ਼ੋਰ ਕਰ ਦਿੱਤਾ ਸੀ ਨਾ, ਜਾਤਾਂ ਦੇ ਅਧੀਨ ਵੰਡ ਕੇ ਕੌਮ ਨੂੰ ਕਮਜ਼ੋਰ ਕਰ ਦਿੱਤਾ, ਹਿੰਦੁਸਤਾਨ ਗੁਲਾਮ ਹੋ ਗਿਆ। ਸਾਡੇ ਅੱਜ ਦੇ ਬ੍ਰਾਹਮਣਿਜ਼ਮ ਨੇ ਸਾਨੂੰ ਡੇਰੇਵਾਦ ਅਤੇ ਸੰਪਰਦਾਵਾਂ ਅਤੇ ਵੱਖ ਵੱਖ ਮਰਿਆਦਾਂ ਦੇ ਆਧਾਰ 'ਤੇ ਵੰਡ ਦਿੱਤਾ। ਅੱਜ ਅਸੀਂ ਇੱਕ ਦਾ ਬਾਟੇ ਵਿੱਚੋਂ ਅੰਮ੍ਰਿਤ ਨਹੀਂ ਛਕ ਸਕਦੇ। ਜੇ ਮੈਂ ਤਾਂ ਫਲਾਣੇ ਕੋਲੋਂ ਛਕਿਆ ਜੀ, ਤੁਸੀਂ ਮੇਰੇ ਨਾਲ ਨਹੀਂ ਬੈਠ ਸਕਦੇ। ਪਰ ਐਸਾ ਹੋਇਆ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਕਾਲ ਦਰਮਿਆਨ ਚਾਰ ਸਿੰਘ ਸਾਹਿਬਾਨ ਜਿਹੜੇ ਦੂਜੇ ਸਨ, ਕਿਸੇ ਸੰਪਰਦਾ ਨਾਲ ਸੰਬੰਧ ਰੱਖਦੇ ਸਨ, ਮੇਰਾ ਮਕਸਦ ਉਹ ਨਹੀਂ। ਜਦੋਂ ਉੱਥੇ ਗਏ ਕੇਸਗੜ੍ਹ ਸਾਹਿਬ 'ਤੇ, ਉਹਨਾਂ ਨੇ ਉੱਥੇ ਜਿਹੜੇ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਸਨ, ਉਹਨਾਂ ਨੂੰ ਬੁਲਾਇਆ ਅਤੇ ਕਹਿਣ ਲੱਗੇ ਤੁਸੀਂ ਕਿੱਥੋਂ ਅੰਮ੍ਰਿਤ ਛਕਿਆ? ਉਹਨਾਂ ਆਖਿਆ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਜਿਹੜੇ ਕੇਸਗੜ੍ਹ ਸਾਹਿਬ ਤਖ਼ਤ ਸਾਹਿਬ 'ਤੇ ਅੰਮ੍ਰਿਤ ਛਕਾਉਂਦੇ ਸਨ। ਜਦੋਂ ਉਹਨਾਂ ਆਖਿਆ ਨਾ ਅਕਾਲ ਤਖ਼ਤ ਸਾਹਿਬ ਤੋਂ, ਕਹਿਣ ਲੱਗੇ ਨਹੀਂ ਤੁਹਾਡਾ ਅੰਮ੍ਰਿਤ ਝੂਠਾ ਹੈ, ਤੁਸੀਂ ਪਹਿਲਾਂ ਫਲਾਣੀ ਥਾਂ ਤੋਂ ਜਾ ਕੇ ਡੇਰੇ ਤੋਂ ਅੰਮ੍ਰਿਤ ਛੱਕ ਕੇ ਆਓ, ਉਸ ਮਰਿਆਦਾ ਨਾਲ ਤਾਂ ਤੁਸੀਂ ਅੰਮ੍ਰਿਤ ਸੰਚਾਰ ਕਰ ਸਕਦੇ ਹੋ। ਖੈਰ ਉੱਥੋਂ ਦੀ ਮਰਿਆਦਾ ਵੀ ਬਦਲ ਦਿੱਤੀ, ਗੋਲੀ ਦੇ ਜ਼ੋਰ ਨਾਲ ਬਦਲ ਦਿੱਤੀ ਗਈ। ਜਦੋਂ ਦਾਸ ਦੁਬਾਰਾ ਗਿਆ, ਮਨ ਅੰਦਰ ਖਿਆਲ ਆਇਆ ਵੀ ਦਿਨ ਬ ਦਿਨ ਅਸੀਂ ਸੰਪਰਦਾ ਵਿੱਚ ਵੰਡੇ ਜਾ ਰਹੇ ਹਾਂ, ਬਹੁਤ ਹੀ ਗੱਲ ਤਾਂ ਇਉਂ ਕਰੀਏ ਇਹਨਾਂ ਸਾਰੀਆਂ ਸੰਪਰਦਾਵਾਂ ਨੂੰ ਬੁਲਾ ਕੇ ਇਕੱਠੇ ਕਰਕੇ ਬੈਠ ਕੇ ਆਖੀਏ ਵੀ ਦੱਸੋ ਆਪਣੇ ਆਪਣੇ ਵਿਚਾਰ ਦਿਓ, ਆਪਾਂ ਮਰਿਆਦਾ ਸਾਂਝੀ ਕਰ ਲਈਏ ਤਾਂ ਕਿ ਕੌਮ ਵੰਡੀ ਨਾ ਜਾਏ। ਇੰਨੀ ਗੱਲ ਵੀ ਬਰਦਾਸ਼ਤ ਨਾ ਹੋਈ, ਮੇਰੇ ਕੋਲ ਅਜੇ ਤੱਕ ਉਹ ਚਿੱਠੀਆਂ ਪਈਆਂ ਨੇ, ਸਿੰਗੜੀ ਬੈਠੀ ਉਹਨਾਂ ਨੂੰ ਪਤਾ ਹੈ ਕਿਸੇ ਸੰਪਰਦਾ ਵੱਲੋਂ ਇੱਕ ਥਰੈਟ ਦੀ ਚਿੱਠੀ ਆਈ, ਜੇ ਸਾਡੀ ਮਰਿਆਦਾ ਨੂੰ ਹੱਥ ਲਾਇਆ ਗਿਆ ਤੇ ਅਸੀਂ ਸਾਡੇ ਘਰ ਦੀ ਸਾਡੇ ਘਰ ਦਾ ਨਿਯਮ ਅਸੀਂ ਪੂਰੇ ਪਰਿਵਾਰ ਨੂੰ ਸੋਧ ਦਿੰਦੇ ਹਾਂ, ਪਰਿਵਾਰ ਸਮੇਤ ਸੋਧ ਦਿੰਦੇ ਹਾਂ। ਮੈਂ ਖੁੱਲ੍ਹੀ ਚਿੱਠੀ ਪੇਪਰ ਵਿੱਚ ਦਿੱਤੀ ਵੀ ਪੜ੍ਹਿਓ ਕਿ ਸੱਚਮੁੱਚ ਤੁਹਾਡੀ ਸੰਪਰਦਾ ਦੀ ਇਹੋ ਹੀ ਮਰਿਆਦਾ ਹੈ ਕਿ ਤੁਸੀਂ ਕਿਸੇ ਨੂੰ ਪਰਿਵਾਰ ਸਮੇਤ ਸੋਧ ਦਿੰਦੇ ਹੋ ਧਰਮ ਲਾਗੂ ਕਰਨ ਲਈ, ਤੇ ਫਿਰ ਔਰੰਗਜ਼ੇਬ ਤੇ ਸਾਡੇ ਵਿੱਚ ਕੀ ਫਰਕ ਹੋਇਆ? ਉਹ ਵੀ ਸਖਤੀ ਨਾਲ ਕਿਸੇ 'ਤੇ ਧਰਮ ਲਾਗੂ ਕਰਦਾ ਸੀ, ਮੈਂ ਤਾਂ ਤੁਹਾਨੂੰ ਵਿਚਾਰ ਨਾਲ ਆਖਿਆ ਵੀ ਇਕੱਠੇ ਹੋ ਕੇ ਬੈਠ ਕੇ ਵਿਚਾਰ ਕਰ ਲਓ। ਤਾਂ ਮੇਰੇ ਕਹਿਣ ਦਾ ਮਤਲਬ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦਾ, ਜਿਹੜੇ ਅਸਥਾਨ 'ਤੇ ਜਿਹੜੇ ਲੋਕ ਆਪਣੇ ਆਪ ਨੂੰ ਬ੍ਰਹਮ ਗਿਆਨੀ ਖਵਾਉਂਦੇ ਹੋਣ, ਉਹਨਾਂ ਦੇ ਨਾਮ ਨਾਲ ਬ੍ਰਹਮ ਗਿਆਨੀ ਸ਼ਬਦ ਲਿਖਿਆ ਜਾਂਦਾ ਹੋਵੇ ਅਤੇ ਪਕੜ ਇੰਨੀ ਹੋਵੇ ਕਿ ਉਹ ਆਪਣਾ ਕੁਝ ਵੀ ਨਾ ਤਿਆਗ ਸਕਦੇ ਹੋਣ, ਉਹ ਇਹਨਾਂ ਲੱਛਣਾਂ ਵਿੱਚ ਕਿਵੇਂ ਆਉਣਗੇ? ਫੈਸਲਾ ਮੇਰਾ ਨਹੀਂ। ਪਹਿਲਾ ਲੱਛਣ ਜਿਹੜਾ ਅਸ਼ਟਪਦੀ ਦਾ ਆਰੰਭ ਵਿੱਚ ਗੁਰੂ ਸਾਹਿਬ ਗੁਰੂ ਅਰਜਨ ਪਾਤਸ਼ਾਹ ਜੀ ਨੇ ਲਿਖਿਆ ਉਹ ਇਹੋ ਆਖਿਆ, ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ। ਪਾਣੀ ਵਿੱਚ ਰਹਿੰਦਾ ਪਰ ਪਾਣੀ ਨਾਲ ਸੰਬੰਧ ਨਹੀਂ ਰੱਖਦਾ, ਪਕੜ ਨਹੀਂ ਕਰਦਾ। ਚਿੱਕੜ ਵਿੱਚ ਰਹਿੰਦਾ ਪਰ ਚਿੱਕੜ ਦੀ ਪਕੜ ਨਹੀਂ ਕਰਦਾ। ਬ੍ਰਹਮ ਗਿਆਨੀ ਸਦਾ ਨਿਰਦੋਖ, ਉਹਨੂੰ ਕੋਈ ਪਾਪ ਨਹੀਂ ਛੋਹਦਾ। ਸਾਰੇ ਪਾਪ, ਜੇ ਕੋਈ ਉਹਦੇ ਨੇੜੇ ਵੀ ਪਾਪ ਆਵੇ ਤੇ ਉਹ ਖਤਮ ਹੋ ਜਾਂਦਾ। ਕਿਉਂ? ਜੈਸੇ ਸੂਰ ਸਰਬ ਕੋ ਸੋਖ, ਜਿਵੇਂ ਸੂਰਜ ਜਿਹੜਾ ਹੈ ਉਹਦੇ ਸਾਹਮਣੇ ਕਿਸੇ ਕਿਸਮ ਦਾ ਦੁੱਧ ਰੱਖਦੇ ਹੋ, ਪਾਣੀ ਰੱਖਦੇ ਹੋ, ਹਰ ਚੀਜ਼ ਸੁੱਕ ਜਾਂਦੀ ਹੈ। ਕੁਝ ਦਿਨਾਂ ਬਾਅਦ ਵੇਖੋਗੇ ਉੱਥੇ ਨਹੀਂ ਹੋਏਗੀ। ਬ੍ਰਹਮ ਗਿਆਨੀ ਕਾ ਦਿਸ਼ ਸਮਾਨ, ਉਹਦੀ ਦ੍ਰਿਸ਼ਟੀ ਇੱਕ ਸਮਾਨ ਹੈ। ਉਹ ਕਿਸੇ ਨੂੰ ਆਪਣਾ ਤੇ ਬੇਗਾਨਾ ਨਹੀਂ ਸਮਝਦਾ। ਉਹ ਇਹ ਨਹੀਂ ਆਖਦਾ ਜਿਹੜਾ ਮੇਰੇ ਡੇਰੇ ਦਾ ਉਪਾਸ਼ਕ ਹੈ ਉਹੋ ਹੀ ਮੇਰਾ ਸਿੱਖ ਹੈ, ਮੇਰਾ ਸੰਗੀ ਹੈ। ਜਿਹੜਾ ਦੂਜੇ ਡੇਰੇ ਨਾਲ ਸੰਬੰਧ ਰੱਖਦਾ ਹੈ ਉਹਦਾ ਮੇਰਾ ਕੋਈ ਸੰਬੰਧ ਨਹੀਂ। ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ, ਉਹ ਇੱਕੋ ਨਿਗਾਹ ਨਾਲ ਸਭ ਨੂੰ ਦੇਖਦਾ ਹੈ। ਕਿਵੇਂ? ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ, ਜਿਵੇਂ ਮੇਰੇ ਰੱਬ ਨੇ ਪਵਨ ਬਣਾਈ ਹੈ ਅਤੇ ਉਹਨੂੰ ਇਹ ਨਹੀਂ ਆਖਿਆ ਇਹ ਗਰੀਬ ਦੀ ਪਵਨ ਹੈ, ਇਹ ਅਮੀਰ ਦੀ ਪਵਨ ਹੈ, ਇਹ ਗੋਰੇ ਦੀ ਪਵਨ ਹੈ, ਇਹ ਕਾਲੇ ਦੀ ਪਵਨ ਹੈ। ਵੱਖਰੇ ਵੱਖਰੇ ਸਾਹ ਲੈਣ ਲਈ ਵੱਖਰੀਆਂ ਵੱਖਰੀਆਂ ਪਵਨਾਂ ਨਹੀਂ ਬਣਾਈਆਂ ਉਹਨੇ, ਕੋਈ ਹਵਾ ਐਸੀ ਨਹੀਂ ਬਣਾਈ। ਕਿਆ ਹਿੰਦੁਸਤਾਨ ਦੀ ਪਵਨ ਹੈ ਜਾਂ ਪਾਕਿਸਤਾਨ ਦੀ ਪਵਨ ਹੈ? ਉਹਨੇ ਪਵਨ ਬਣਾਈ, ਉਹਦੇ ਵਿੱਚ ਪਾਕਿਸਤਾਨੀ ਵੀ ਸਾਹ ਲਈ ਜਾਂਦੇ ਨੇ, ਹਿੰਦੁਸਤਾਨੀ ਵੀ ਲਈ ਜਾਂਦੇ ਨੇ, ਪੈ ਲੜਨ ਆਪਸ ਵਿੱਚ। ਪਵਨ ਨੇ ਕਿਸੇ ਨਾਲ ਵਿਤਕਰਾ ਨਹੀਂ ਕਰਨਾ। ਉਹਦੇ ਵਾਸਤੇ ਰਾਜਾ ਤੇ ਰੰਕ ਦੋਨੋਂ ਬਰਾਬਰ ਨੇ। ਜੈਸੇ ਰਾਜ ਰੰਕ ਕੋ ਲੱਗ ਗਏ ਤੁਲ ਪਵਾਨ, ਬ੍ਰਹਮ ਗਿਆਨੀ ਕਹਿ ਧੀਰਜ ਏਕ, ਬੜਾ ਵੱਡਾ ਦਿਲ ਹੈ, ਉਹ ਕਿਸੇ ਨੂੰ ਥਰੈਟ ਨਹੀਂ ਕਰਦਾ, ਕਿਸੇ ਦੇ ਗੱਲ ਨਹੀਂ ਪੈਂਦਾ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਉਹਦਾ ਇੰਨਾ ਵੱਡਾ ਧੀਰਜ ਹੈ ਕਿ ਜਿਉਂ ਵਸੁਧਾ ਕੋ ਖੋਦੇ, ਜਿਵੇਂ ਧਰਤੀ ਨੂੰ ਕੋਈ ਮਨੁੱਖ ਟੋਏ ਪੱਟੀ ਜਾਏ ਕਈਆਂ ਲੈ ਕੇ, ਤੇ ਭਾਵੇਂ ਉਹਦੇ 'ਤੇ ਕੋਈ ਚੰਦਨ ਦਾ ਲੇਪ ਕਰੀ ਜਾਏ, ਟੋਏ ਪੱਟਣ ਵਾਲੇ ਨਾਲ ਨਾਰਾਜ਼ ਨਹੀਂ ਹੁੰਦੀ, ਅਤੇ ਜਿਹੜਾ ਉਹਦੇ 'ਤੇ ਚੰਦਨ ਦੇ ਲੇਪ ਕਰੇ ਉਹਨੂੰ ਅਸੀਸਾਂ ਨਹੀਂ ਦਿੰਦੇ। ਉਹਦੇ ਵਾਸਤੇ ਇੱਕੋ ਹੀ ਹੈ, ਜਿਉਂ ਵਸੁਧਾ ਕੋ ਖੋਦੇ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਣਾਓ, ਸਾਰੇ ਲੱਛਣ ਹੀ ਨੇ ਨਾ ਇਹਦੇ ਵਿੱਚ। ਕਿਸੇ ਨੂੰ ਮਿਲਣ ਨਾ ਮਿਲਣ ਦਾ ਬਿਲਕੁਲ ਕੁਝ ਜ਼ਿਕਰ ਨਹੀਂ, ਕੇਵਲ ਬ੍ਰਹਮ ਗਿਆਨੀ ਦੀ ਆਪਣੀ ਡੈਫੀਨੇਸ਼ਨ ਹੈ। ਉਹ ਕੀ? ਬ੍ਰਹਮ ਗਿਆਨੀ ਕਾ ਇਹ ਗੁਣਾਓ, ਬ੍ਰਹਮ ਗਿਆਨੀ ਦਾ ਇਹ ਗੁਣ ਹੈ ਨਾਨਕ ਜਿਉ ਪਾਵਕ ਕਾ ਸਹਿਜ ਸੁਭਾਅ, ਜਿਵੇਂ ਪਾਵਕ ਅੱਗ ਦਾ ਇੱਕ ਸੁਭਾਅ ਹੈ, ਉਹਨੇ ਇਹ ਨਹੀਂ ਕਿ ਇੱਕ ਨੂੰ ਗਰਮ ਲੱਗਣਾ ਦੂਜੇ ਨੂੰ ਠੰਡੀ ਲੱਗਣਾ, ਜਿੱਥੇ ਅੱਗ ਬਲੇਗੀ ਉਹ ਹਰ ਇੱਕ ਨੂੰ ਇੱਕੋ ਜਿਹਾ ਸੇਕ ਅਤੇ ਇੱਕੋ ਜਿਹਾ ਜਲਨ ਦੇਗੀ। ਸਹਿਜ ਸੁਭਾਅ ਹੈ ਉਹਦੀ, ਸਹਿਜ ਵਿੱਚ ਉਹਦੇ ਸੁਭਾਅ ਵਿੱਚ ਜਿਹੜੀ ਗੱਲ ਸ਼ਾਮਿਲ ਹੈ ਉਹ ਉਸੇ ਤਰ੍ਹਾਂ ਚੱਲਦੀ ਰਹੇਗੀ, ਉਹਨੂੰ ਕੋਈ ਠੰਡਾ ਜਾਂ ਗਰਮ ਵੱਖਰਾ ਨਹੀਂ ਕਰ ਸਕਦਾ। ਅਗਲੇ ਪਾਸੇ ਬ੍ਰਹਮ ਗਿਆਨੀ ਨਿਰਮਲ ਅਤੇ ਨਿਰਮਲਾ, ਹੁਣ ਦੇਖੋ ਉੱਥੇ ਨਿਰਲੇਪ ਹੈ ਇੱਥੇ ਨਿਰਮਲ ਹੈ, ਦੋਵੇਂ ਲਫ਼ਜ਼ ਬੜੇ ਨੇੜੇ ਦੇ ਨੇ ਪਰ ਦੋਹਾਂ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੈ। ਨਿਰਲੇਪ ਹੋਰ ਚੀਜ਼ ਹੈ, ਨਿਰਮਲ ਹੋਰ ਚੀਜ਼ ਹੈ। ਨਿਰਲੇਪ ਦਾ ਅਰਥ ਹੁੰਦਾ ਹੈ ਜਿਹੜਾ ਕਿਸੇ ਨਾਲ ਸੰਬੰਧ ਨਾ ਰੱਖਦਾ ਹੋਵੇ, ਕਿਸੇ ਚੀਜ਼ ਦੀ ਪਕੜ ਨਾ ਕਰੇ, ਲਿਪਾਇਮਾਨ ਨਾ ਹੋਵੇ, ਤੇ ਨਿਰਮਲ ਉਹ ਹੁੰਦਾ ਜਿਹਨੂੰ ਮੈਲ ਨਾ ਲੱਗੇ। ਲਓ ਇੱਥੇ ਰੁਕਣਾ ਹੈ, ਜਿਹਨੂੰ ਮੈਲ ਨਾ ਲੱਗੇ, ਉਹ ਤਾਂ ਹਰ ਇੱਕ ਚੀਜ਼ ਤੋਂ ਵੱਖ ਹੈ ਨਾ, ਅਛੋਹ ਹੈ, ਹਰ ਇੱਕ ਚੀਜ਼ ਤੋਂ ਅਛੋਹ ਹੈ, ਉਹਦਾ ਲੱਛਣ ਹੈ। ਕੋਈ ਸੰਸਾਰ ਦੀ ਐਸੀ ਚੀਜ਼ ਨਹੀਂ ਜਿਹਦੇ ਨਾਲ ਸੰਬੰਧ ਉਹਦਾ ਆਤਮਕ ਹੋ ਜਾਏ ਸੰਸਾਰਿਕ ਕਿਸੇ ਚੀਜ਼ ਨਾਲ, ਤੇ ਆਖੇ ਮੈਂ ਇਹਦੇ ਬਿਨਾਂ ਨਹੀਂ ਰਹਿ ਸਕਦਾ ਜਾਂ ਆਹ ਚੀਜ਼ ਮੇਰੀ ਹੈ। ਬ੍ਰਹਮ ਗਿਆਨੀ ਦਾ ਇਹ ਲੱਛਣ ਹੈ, ਨਿਰਲੇਪ ਹੈ। ਇੱਥੇ ਲਫ਼ਜ਼ ਨੇ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਉਹ ਨਿਰਮਲ ਹੈ, ਨਿਰਮਲ ਦਾ ਅਰਥ ਹੁੰਦਾ ਹੈ ਬਿਨਾਂ ਮਲ ਤੋਂ, ਬਿਨਾਂ ਮੈਲ ਤੋਂ, ਜਿਹੜਾ ਮੈਲਾ ਨਾ ਹੁੰਦਾ ਉਹ। ਅਗਲੇ ਪਾਸੇ ਇੱਕ ਐਗਜ਼ਾਮਪਲ ਇੱਥੇ ਵੀ ਦੇ ਦਿੱਤੀ ਨੇ,
ਜੈਸੇ ਮੈਲ ਨਾ ਲਾਗੇ ਜਲਾ।
ਹੁਣ ਇੱਥੇ ਰੁਕਣਾ ਪਏਗਾ, ਜੇ ਆਪਾਂ ਨਹੀਂ ਸਮਝਾਂਗੇ ਕਨਫਿਊਜ਼ ਹੋ ਜਾਵਾਂਗੇ। ਕਹਿਣ ਲੱਗੇ ਬ੍ਰਹਮ ਗਿਆਨੀ ਜਿਹੜਾ ਹੈ ਉਹ ਨਿਰਮਲ ਹੈ, ਬਿਨਾਂ ਮਲ ਤੋਂ ਹੈ, ਉਹਨੂੰ ਮੈਲ ਨਹੀਂ ਲੱਗਦੀ, ਨਿਰਮਲ ਤੋਂ ਵੀ ਨਿਰਮਲ ਹੈ। ਕਹਿਣ ਲੱਗੇ ਕਿਵੇਂ, ਜੈਸੇ ਮੈਲ ਨਾ ਲਾਗੇ ਜਲਾ, ਜਿਵੇਂ ਪਾਣੀ ਮੈਲਾ ਨਹੀਂ ਹੁੰਦਾ। ਹੁਣ ਤੁਸੀਂ ਹੈਰਾਨ ਹੋਵੋਗੇ, ਆਪਾਂ ਸੋਚਾਂਗੇ ਜੇ ਤੇਰਾ ਥੋੜ੍ਹੀ ਜਿਹੀ ਗਹਿਰਾਈ ਵਿੱਚ ਨਹੀਂ ਜਾਵਾਂਗੇ ਤਾਂ ਸੋਚ ਹੀ ਪੈ ਜਾਵਾਂਗੇ ਪਾਣੀ ਤਾਂ ਮੈਲਾ ਹੁੰਦਾ, ਪਾਣੀ ਮੈਲਾ ਹੁੰਦਾ। ਤੁਸੀਂ ਨਹਿਰਾਂ ਦੇ ਕੰਢੇ ਜਾਓ ਅਤੇ ਖੂਹ ਦਾ ਪਾਣੀ ਭਰੋ, ਆਖਾਂਗੇ ਆ ਪਾਣੀ ਮੈਲਾ, ਸਾਡੀ ਬੋਲੀ ਵਿੱਚ ਤਾਂ ਇਹੋ ਹੀ ਹੋਵੇਗਾ ਨਾ। ਖੂਹ ਵਿੱਚੋਂ ਪਾਣੀ ਕੱਢਾਂਗੇ ਆਖਾਂਗੇ ਸਾਫ਼ ਹੈ, ਅਤੇ ਜੇ ਚਲਦੀ ਹੋਈ ਵਹਿੰਦੀ ਨਹਿਰ ਵਿੱਚੋਂ ਪਾਣੀ ਲਵਾਂਗੇ, ਕੱਸੀ ਵਿੱਚੋਂ ਪਾਣੀ ਲਵਾਂਗੇ, ਸੂਏ ਤੋਂ ਪਾਣੀ ਲਵਾਂਗੇ, ਉਸ ਪਾਣੀ ਦਾ ਰੰਗ ਬਦਲਵਾਂ ਹੋਏਗਾ, ਉਹਦੇ ਵਿੱਚ ਮਿੱਟੀ ਦਿਸੇਗੀ, ਅਸੀਂ ਆਖਾਂਗੇ ਇਹ ਪਾਣੀ ਮੈਲਾ ਹੈ, ਤਾਂ ਸੋਚਣਾ ਪਏਗਾ ਸਤਿਗੁਰੂ ਕਿੱਥੋਂ ਬੋਲ ਰਹੇ ਨੇ। ਗੁਰੂ ਕਦੀ ਗਲਤ ਨਹੀਂ ਕਹਿੰਦਾ, ਗੁਰੂ ਦਾ ਅੰਦਾਜ਼ਾ, ਗੁਰੂ ਦੀ ਕਸਵੱਟੀ ਕਦੀ ਗਲਤ ਨਹੀਂ ਹੁੰਦੀ, ਸਤਿਗੁਰੂ ਆਖ ਰਹੇ ਨੇ
ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ।
ਲਓ ਇੱਥੇ ਹੁਣ ਰੁਕਣਾ ਹੈ, ਪਾਣੀ ਦੇ ਅਸਲ ਦੀ ਗੱਲ ਹੈ, ਜਿਵੇਂ ਪਹਿਲਾਂ ਆਇਆ ਨਾ ਕਿ ਚਿੱਕੜ ਦੇ ਵਿੱਚ ਬੈਠਾ ਹੈ ਕਮਲ ਪਰ ਅਛੋ ਹੈ, ਉਹਦਾ ਅਸਲਾ ਨਹੀਂ ਡੁੱਬ ਰਿਹਾ। ਇੱਥੇ ਪਾਣੀ ਦੇ ਵਿੱਚ ਮੈਲ ਬੈਠੀ ਹੈ ਪਰ ਪਾਣੀ ਮੈਲਾ ਨਹੀਂ ਹੋਇਆ, ਕਿਉਂਕਿ ਜਦੋਂ ਵੀ ਉਸਨੇ ਆਪਣੀ ਹੋਂਦ ਨੂੰ ਵੱਖ ਕੀਤਾ ਮੈਲ ਨੂੰ ਉਸੇ ਵਕਤ ਛੱਡ ਦਿੱਤਾ, ਨਹੀਂ ਹਰ ਕੋਈ ਨਹੀਂ ਛੱਡ ਸਕਦਾ। ਤੁਸੀਂ ਐਗਜ਼ਾਮਪਲ ਵਜੋਂ ਪਾਣੀ ਨੂੰ, ਮੈਲੇ ਪਾਣੀ ਨੂੰ ਜਿਹਨੂੰ ਅਸੀਂ ਮੈਲਾ ਆਖਦੇ ਹਾਂ, ਜਿਹਦੇ ਵਿੱਚ ਮਿੱਟੀ ਹੋਵੇ, ਉਹਨੂੰ ਇੱਕ ਥਾਲੀ ਵਿੱਚ ਪਾ ਕੇ ਰੱਖ ਦਿਓ। ਮੈਂ ਚਾਹੁੰਦਾ ਚੰਗੀ ਤਰ੍ਹਾਂ ਅਸੀਂ ਬਾਣੀ ਦੀ ਗਹਿਰਾਈ ਨੂੰ ਸਮਝ ਲਈਏ। ਉਸ ਮੈਲੇ ਪਾਣੀ ਨੂੰ ਜਿਹਦੇ ਵਿੱਚ ਸਾਨੂੰ ਇਹ ਨਜ਼ਰ ਆਵੇ ਕਿ ਮਿੱਟੀ ਹੈ, ਪਾਣੀ ਮੈਲਾ ਹੈ, ਉਹਨੂੰ ਇੱਕ ਥਾਲੀ ਵਿੱਚ ਪਾ ਕੇ ਰੱਖਦੇ ਹੋ। ਦੋ ਦਿਨ, ਚਾਰ ਦਿਨ, ਦਸ ਦਿਨ ਬਾਅਦ ਆਹਿਸਤਾ ਆਹਿਸਤਾ ਬੁਖਾਰਾਤ ਬਣ ਕੇ ਪਾਣੀ ਉੱਡ ਜਾਏਗਾ, ਮਿੱਟੀ ਥਾਲੀ ਵਿੱਚ ਰਹਿ ਜਾਏਗੀ। ਕਦੀ ਦੇਖ ਲਿਓ, ਮਿੱਟੀ ਥਾਲੀ 'ਚ ਰਹਿ ਜਾਏਗੀ, ਕਿਉਂਕਿ ਉਹਦੇ ਜੀਵਨ ਦਾ ਹਿੱਸਾ ਨਹੀਂ, ਉਹ ਵਚਨ ਦੇ ਰਹਿ ਰਹੀ। ਪਰ ਉਹਨੇ ਉਹਨੂੰ ਪ੍ਰਵਾਨ ਨਹੀਂ ਕੀਤਾ। ਜਦੋਂ ਪਾਣੀ ਦੇ ਜਾਣ ਦਾ ਮਸਲਾ ਆਇਆ, ਉਹ ਮਿੱਟੀ ਨੂੰ ਛੱਡ ਦਿੱਤਾ ਉਹਨੇ, ਮੈਨੂੰ ਕੋਈ ਲੋੜ ਨਹੀਂ ਤੇਰੀ। ਕਦੀ ਵੇਖ ਲਿਓ, ਮੈਲਾ ਪਾਣੀ, ਚੰਗਾ ਮੈਲਾ ਪਾਣੀ ਲੈ ਲਓ, ਆਪ ਮਿੱਟੀ ਉਹਦੇ 'ਚ ਮਿਕਸ ਕਰਦੇ ਹੋ, ਘੋਲਦੇ ਹੋ। ਜਦੋਂ ਪਾਣੀ ਚੰਗੀ ਤਰ੍ਹਾਂ ਮੈਲਾ ਹੋ ਜਾਏ, ਫਿਰ ਵੀ ਵੇਖਿਓ ਪਾਣੀ ਨੇ ਆਪਣੇ ਆਪ ਨੂੰ ਵੱਖ ਕਰ ਲੈਣਾ ਹੈ, ਅਸਲੇ ਮੈਲ ਨੂੰ ਕਬੂਲਦਾ ਨਹੀਂ। ਸਤਿਗੁਰੂ ਕਿੱਡੀ ਗਹਿਰਾਈ ਵਿੱਚ ਕਹਿਣਾ ਹੈ। ਹਰ ਕੋਈ ਆਮ ਸਧਾਰਨ ਆਦਮੀ ਆਖੇਗਾ ਪਾਣੀ ਮੈਲਾ ਕਿਉਂ ਨਹੀਂ ਹੁੰਦਾ, ਹੁੰਦਾ। ਮਿੱਟੀ ਘੋਲਦੇ ਹੋ ਪਾਣੀ ਵਿੱਚ ਚੰਗੀ ਤਰ੍ਹਾਂ, ਅਸੀਂ ਸਮਝਦੇ ਹਾਂ ਪਾਣੀ ਮੈਲਾ ਹੋ ਗਿਆ। ਪਰ ਸਤਿਗੁਰੂ ਕਿੱਡੀ ਗਹਿਰਾਈ ਵਿੱਚ ਗਾ, ਤੂੰ ਜਿੰਨੀ ਮਰਜ਼ੀ ਮਿੱਟੀ ਘੋਲ ਲੈ, ਪਾਣੀ ਨੇ ਮਿੱਟੀ ਤੋਂ ਵੱਖ ਹੋਣ ਲੱਗਿਆਂ ਮਿੰਟ ਨਹੀਂ ਲਾਉਣਾ। ਜਦੋਂ ਪਾਣੀ ਦਾ ਮਸਲਾ ਜਾਣਦਾ ਆਏਗਾ ਨਾ, ਉਦੋਂ ਪਾਣੀ ਜਾਏਗਾ, ਮਿੱਟੀ ਨੂੰ ਨਾਲ ਨਹੀਂ ਲਿਜਾਏਗਾ, ਕਿਉਂਕਿ ਵੱਖਰੀ ਹੈ। ਤੁਸੀਂ ਉਸ ਮੈਲੇ ਤੋਂ ਮੈਲੇ ਪਾਣੀ ਨੂੰ ਥਾਲੀ ਵਿੱਚ ਪਾ ਕੇ ਰੱਖ ਦਿਓ, ਦੋ ਚਾਰ ਦਿਨ, ਦਸ ਦਿਨ ਬਾਅਦ ਬੁਖਾਰਾਤ ਬਣ ਕੇ ਪਾਣੀ ਪਾਣੀ ਉੱਡ ਗਿਆ, ਪਾਣੀ ਪਾਣੀ ਚਲਾ ਗਿਆ, ਮਿੱਟੀ ਨੂੰ ਨਾਲ ਨਹੀਂ ਲੈ ਕੇ ਗਿਆ, ਕਿਉਂਕਿ ਉਹਦੀ ਜ਼ਿੰਦਗੀ ਦਾ ਹਿੱਸਾ ਨਹੀਂ, ਉਹਦੇ ਨਾਲ ਉਹਦਾ ਸੰਬੰਧ ਨਹੀਂ। ਉਸ ਥਾਲੀ ਵਿੱਚ ਜਿੰਨੀ ਮਿੱਟੀ ਤੁਸੀਂ ਘੋਲੀ ਸੀ ਪਈ ਰਹਿ ਗਈ, ਜਿੰਨੀ ਮਿੱਟੀ ਘੋਲੀ ਸੀ ਸਾਰੀ ਉਸ ਥਾਲੀ ਵਿੱਚ ਪਈ ਰਹਿ ਗਈ, ਪਾਣੀ ਪਾਣੀ ਚਲਾ ਜਾਏਗਾ। ਮਤਲਬ ਪਾਣੀ ਵੱਖਰਾ ਸੀ, ਪਾਣੀ ਦੀ ਆਪਣੀ ਆਈਡੈਂਟੀ ਹੈ, ਪਾਣੀ ਦੀ ਆਪਣੀ ਆਈਡੀ ਹੈ, ਪਾਣੀ ਦੀ ਆਪਣੀ ਹੋਂਦ ਹੈ ਜਿਹੜੀ ਮਿੱਟੀ ਨੂੰ ਕਬੂਲ ਨਹੀਂ ਕਰਦੀ। ਕਿਉਂਕਿ ਜੇ ਮਿੱਟੀ ਨੂੰ ਕਬੂਲ ਕਰ ਲਏ ਤਾਂ ਫਿਰ ਉਹਦੇ ਵਿੱਚ ਧੋਣ ਦੀ ਸ਼ਕਤੀ ਨਹੀਂ ਰਹੇਗੀ, ਕਿਉਂਕਿ ਉਹ ਤਾਂ ਮਿੱਟੀ ਨੂੰ ਧੋਣ ਆਇਆ ਹੈ, ਮਿੱਟੀ ਨੂੰ ਧੋਣ ਆਇਆ ਹੈ, ਕਲੰਕ ਧੋਣ ਆਇਆ ਹੈ, ਕਲੰਕ ਲਾਉਣ ਨਹੀਂ ਆਇਆ। ਇਸੇ ਲਈ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ
ਭਰੀਏ ਹੱਥ ਪੈਰ ਤਣ ਦੇ, ਭਰੀਏ ਹੱਥ ਪੈਰ ਤਣ ਦੇ, ਪਾਣੀ ਧੋਤੇ, ਪਾਣੀ ਧੋਤੇ ਉਤਰ ਸਿੱਖੇ।
ਓਖੇ, ਮਿੱਟੀ ਜਿਹੜੀ ਹੈ ਉਹ ਤਾਂ ਪਾਣੀ ਨੇ ਧੋਣੀ ਹੈ, ਤੇ ਜੇ ਭਲਾ ਪਾਣੀ ਮੈਲਾ ਹੋ ਗਿਆ ਤਾਂ ਲੋਕ ਕੱਪੜੇ ਕਿੱਥੋਂ ਧੋਣਗੇ, ਆਖਣਗੇ ਮੈਲੇ ਹੋ ਜਾਣਗੇ। ਸਾਡੀ ਕਮੀ ਹੈ ਕਿ ਅਸੀਂ ਘੋਲ ਲਈ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਬਹੁਤ ਦੇਰ ਹੋਈ ਕਿ ਉਹਨਾਂ ਦਿਨਾਂ ਵਿੱਚ ਨਾਰਾ ਲੱਗ ਰਿਹਾ ਸੀ ਹਿੰਦੁਸਤਾਨ ਵਿੱਚ ਕਿ ਗੰਗਾ ਨੂੰ ਪਵਿੱਤਰ ਕਰਨਾ ਹੈ, ਗੰਗਾ ਦੇ ਵਹਿਣ ਦੀ ਸਫਾਈ ਕਰਨੀ ਹੈ, ਇਸ ਕਿਸਮ ਦਾ ਨਾਰਾ ਲੱਗ ਰਿਹਾ ਸੀ। ਅਤੇ ਮੈਂ ਅਰਜ਼ ਕੀਤੀ ਸੀ, ਮੈਂ ਕਿਹਾ ਭੋਲੇ ਹੋ, ਗੰਗਾ ਤਾਂ ਜਿੱਥੋਂ ਨਿਕਲੀ ਹੈ ਪਵਿੱਤਰ ਹੀ, ਉਹ ਤਾਂ ਸਾਫ਼ ਸਾਫ਼ ਹੀ ਹੈ। ਇਸ ਗੰਗਾ ਨੂੰ ਅਪਵਿੱਤਰ ਕਿਹਨੇ ਕੀਤਾ? ਤੁਸੀਂ ਜਿੰਨਾ ਸ਼ਹਿਰਾਂ ਦਾ ਕੂੜਾ ਕਰਕਟ ਸੀ ਸਾਰਾ ਗੰਗਾ ਵਿੱਚ ਪਾਈ ਗਏ, ਮੈਲੀ ਹੋ ਗਈ, ਅਤੇ ਆਪੇ ਮੈਲੀ ਕਰਕੇ ਆਪੇ ਧੋਣ ਦੀਆਂ ਗੱਲਾਂ ਕਰਦੇ ਹੋ। ਪਾਣੀ ਕਦੇ ਮੈਲਾ ਨਹੀਂ ਹੁੰਦਾ। ਸੰਸਾਰ ਦੀ ਹਲਚਲ ਜਿਹੜੀ ਹੈ ਉਹ ਪਾਣੀ ਨੂੰ ਮੈਲਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਸਾਡੀ ਜੀਵਨ ਦੀ ਪਾਪਾਂ ਦੀ ਮਿੱਟੀ ਉਹਦੇ ਵਿੱਚ ਸ਼ਾਮਿਲ ਹੁੰਦੀ ਹੈ ਅਤੇ ਅਸੀਂ ਕਹਿੰਦੇ ਹਾਂ ਵੀ ਖੌਰੇ ਮੈਲਾ ਹੋ ਗਿਆ। ਨਹੀਂ ਭਲਿਆ, ਤੂੰ ਦੋ ਦਿਨ ਬਾਅਦ ਵੇਖੀ, ਪਾਣੀ ਨੇ ਉਹਨੂੰ ਕਬੂਲਣਾ ਨਹੀਂ, ਜਦੋਂ ਵੀ ਜਾਏਗਾ ਪਾਣੀ ਉਹਨੂੰ ਛੱਡ ਜਾਏਗਾ। ਉਸ ਮੈਲੀ ਪਾਣੀ ਦੀ ਥਾਲੀ ਜਿਹੜੀ ਹੈ ਉਹ ਬਾਅਦ ਵਿੱਚ ਦੱਸ ਦੇਵੇਗੀ ਕਿ ਪਾਣੀ ਪਾਣੀ ਚਲਾ ਗਿਆ, ਮਿੱਟੀ ਆ ਬੈਠੀ ਹੈ, ਇਹਨੂੰ ਨਾਲ ਨਹੀਂ ਲੈ ਕੇ ਗਿਆ। ਕਦੀ ਵੇਖਿਓ, ਈਵਨ ਪਾਣੀ ਵਿੱਚ ਰੰਗ ਘੋਲਦੇ ਹੋ, ਕਿਉਂਕਿ ਬਾਣੀ ਨੂੰ ਸਮਝਣ ਲਈ ਹਰ ਐਗਜ਼ਾਮਪਲ ਦੀ ਲੋੜ ਹੈ। ਪਾਣੀ ਵਿੱਚ ਰੰਗ ਘੋਲਦੇ ਹੋ, ਤੁਸੀਂ ਕਦੇ ਦੇਖੋ ਕੱਪੜੇ 'ਤੇ ਰੰਗ ਚੜ੍ਹਦਾ, ਛੱਡ ਜਾਂਦਾ ਰੰਗ ਨੂੰ, ਕੱਪੜਾ ਸੁੱਕ ਜਾਂਦਾ, ਪਾਣੀ ਉੱਡ ਜਾਂਦਾ। ਰੰਗ ਦੀ ਉਹਨੇ ਪਕੜ ਤਾਂ ਨਹੀਂ ਕੀਤੀ, ਨਹੀਂ ਤਾਂ ਰੰਗ ਨੂੰ ਵੀ ਨਾਲ ਲੈ ਜਾਂਦਾ। ਕੱਪੜੇ ਵਿੱਚ ਰੰਗ ਘੋਲ ਲਿਆ, ਅਸੀਂ ਆਖਿਆ ਬਦਲ ਗਿਆ, ਪਰ ਜਦੋਂ ਉਹਦੇ ਵਿੱਚ ਕੱਪੜਾ ਪਾਇਆ, ਵਿਸ਼ਵਾਸ ਕਰਿਓ ਰੰਗ ਕੱਪੜੇ 'ਤੇ ਕਿਵੇਂ ਚੜ ਗਿਆ? ਪਾਣੀ ਚੜ ਜਾਂਦਾ? ਨਹੀਂ, ਪਾਣੀ ਤਾਂ ਸੁੱਕ ਗਿਆ, ਰੰਗ ਕਰਕੇ ਕੱਪੜੇ ਨੂੰ ਬਾਹਰ ਸੁੱਕਣੇ ਪਾ ਦਿੱਤਾ, ਪਾਣੀ ਪਾਣੀ ਉੱਡ ਗਿਆ, ਸੁੱਕ ਗਿਆ, ਵਿੱਚ ਰਹਿ ਗਿਆ ਕੀ? ਰੰਗ ਵੱਖਰਾ ਸੀ। ਜੇ ਉਹਨੂੰ ਪਾਣੀ ਕਬੂਲ ਲੈਂਦਾ ਅਤੇ ਆਪਣਾ ਬਣਾ ਲੈਂਦਾ, ਨਾਲ ਹੀ ਉਹਨੂੰ ਲੈ ਜਾਂਦਾ। ਕੱਪੜਾ ਜਦੋਂ ਸੁੱਕਦਾ ਉਹਦੇ ਵਿੱਚ ਰੰਗ ਵੀ ਨਾ ਹੁੰਦਾ, ਜਿੱਥੇ ਪਾਣੀ ਚਲਾ ਜਾਂਦਾ ਉੱਥੇ ਰੰਗ ਵੀ ਚਲਾ ਜਾਂਦਾ, ਪਰ ਪਾਣੀ ਗਿਆ, ਰੰਗ ਨੂੰ ਨਾਲ ਨਹੀਂ ਲੈ ਕੇ ਗਿਆ। ਇਹ ਗਹਿਰਾਈ ਹੈ ਬਾਣੀ ਦੀ ਸਮਝਣ ਵਾਸਤੇ। ਗੁਰੂ ਨੇ ਇਸੇ ਲਈ ਪਾਣੀ ਦੀ ਐਗਜ਼ਾਮਪਲ ਦੇ ਕੇ ਇੱਕ ਗੱਲ ਸਮਝਾਈ, ਕਹਿਣ ਲੱਗੀ
ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ। ਬ੍ਰਹਮ ਗਿਆਨੀ ਕੈ ਮਨ ਹੋਏ ਪਰਗਾਸ, ਜੈਸੇ ਤਰ ਉਪਰ ਆਕਾਸ।
ਬ੍ਰਹਮ ਗਿਆਨੀ ਦੇ ਮਨ ਵਿੱਚ ਇੰਨਾ ਪ੍ਰਕਾਸ਼ ਗਿਆਨ ਹੋ ਜਾਂਦਾ, ਉਹ ਸਮਝਦਾ ਜਿਵੇਂ ਧਰਤੀ 'ਤੇ ਸਾਰੀ ਧਰਤੀ ਦੇ ਵੱਖ ਵੱਖ ਦੇਸ਼ਾਂ ਅਤੇ ਵੱਖ ਵੱਖ ਟੁਕੜਿਆਂ 'ਤੇ ਆਕਾਸ਼ ਇੱਕ ਹੈ। ਧਰਤੀ ਦੇ ਟੁਕੜੇ ਵੱਖ ਵੱਖ ਨੇ, ਵਿੱਚ ਪਾਣੀ ਆ ਜਾਂਦਾ, ਫਿਰ ਧਰਤੀ ਆ ਜਾਂਦੀ ਹੈ, ਫਿਰ ਪਾਣੀ ਆ ਜਾਂਦਾ, ਫਿਰ ਧਰਤੀ ਆ ਜਾਂਦੀ। ਉਹਦੇ ਟੁਕੜੇ ਤਾਂ ਵੱਖ ਵੱਖ ਹੋ ਸਕਦੇ ਨੇ, ਆਕਾਸ਼ ਦੇ ਟੁਕੜੇ ਵੱਖ ਵੱਖ ਨਹੀਂ ਹੋ ਸਕਦੇ। ਉਹਦੇ ਟੁਕੜੇ ਮਨੁੱਖ ਦੀ ਕਮਜ਼ੋਰੀ ਹੈ, ਮਨੁੱਖ ਦੀ ਵੰਡ ਹੈ। ਇਹਨੇ ਧਰਤੀ ਦੇ ਮਾਲਕ ਬਣਨ ਨਾਲ ਆਕਾਸ਼ ਨੂੰ ਵੀ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਆਕਾਸ਼ ਵੀ ਮੇਰਾ ਹੈ, ਮੇਰੀ ਧਰਤੀ ਦੇ ਆਕਾਸ਼ ਤੋਂ ਵੀ ਕੋਈ ਆਪਣਾ ਹਵਾਈ ਜਹਾਜ਼ ਨਹੀਂ ਲੰਘਾ ਸਕਦਾ, ਇਹ ਆਕਾਸ਼ ਵੀ ਮੇਰਾ ਹੈ। ਉਹ ਭਲੇ ਧਰਤੀ ਦੇ ਟੁਕੜੇ ਹੋ ਸਕਦੇ ਨੇ, ਕਈ ਕਈ ਟੁਕੜੇ ਹੋ ਸਕਦੇ ਨੇ, ਆਕਾਸ਼ ਦੇ ਨਹੀਂ। ਇਸੇ ਤਰ੍ਹਾਂ ਬ੍ਰਹਮ ਗਿਆਨੀ ਦੇ ਅੰਦਰ ਇੱਕ ਪ੍ਰਕਾਸ਼ ਹੋ ਗਿਆ, ਇੱਕ ਗਿਆਨ ਪੈਦਾ ਹੋ ਗਿਆ, ਇੱਕ ਚਾਨਣ ਹੋ ਗਿਆ ਕਿ ਮੇਰਾ ਰੱਬ ਹਰ ਥਾਵੇਂ, ਹਰ ਵਿਅਕਤੀ, ਹਰ ਅਸਥਾਨ 'ਤੇ ਮੌਜੂਦ ਹੈ, ਜਿਵੇਂ ਆਕਾਸ਼ ਹੈ।
ਬ੍ਰਹਮ ਗਿਆਨੀ ਕੈ ਮਿੱਤਰ ਸ਼ਤਰ ਸਮਾਨ,
ਹੁੰਦਾ ਕੋਈ ਮਿੱਤਰੂ ਅਤੇ ਸ਼ਤਰੂ ਨਹੀਂ ਹੁੰਦਾ, ਇਹ ਮੇਰਾ ਆਪਣਾ, ਇਹ ਮੇਰਾ ਬੇਗਾਨਾ ਹੈ। ਇੱਕ ਖਿਆਲ ਕਰਿਓ, ਬੇਗਾਨਾ ਅਤੇ ਆਪਣਾ ਬਣਾਉਣ ਲਈ ਪਹਿਲਾਂ ਕੋਈ ਚੀਜ਼ ਨਿਸ਼ਚਿਤ ਕਰਨੀ ਪੈਂਦੀ ਹੈ, ਮੇਰਾ ਆਪਣਾ ਕੌਣ ਹੈ? ਜਾਂ ਤਾਂ ਮੇਰੀ ਬਰਾਦਰੀ ਵਿੱਚੋਂ ਹੈ, ਜਾਂ ਮੇਰੀ ਜਾਤ ਵਿੱਚੋਂ ਹੈ, ਜਾਂ ਇਹਦੀ ਮੇਰੀ ਮਿੱਤਰਤਾ, ਇਸ ਲਈ ਕਿਉਂਕਿ ਇਹਦੀ ਮੈਨੂੰ ਲੋੜ ਹੈ, ਮੈਨੂੰ ਇਹਦੀ ਲੋੜ ਹੈ, ਜਾਂ ਮੇਰਾ ਇਹਦਾ ਰੰਗ ਮਿਲਦਾ, ਜਾਂ ਮੇਰਾ ਉਹਦਾ ਸੁਭਾਅ ਮਿਲਦਾ, ਚਲੋ ਲੈ ਲਓ, ਪਰ ਮੇਰਾ ਲਫ਼ਜ਼ ਤਾਂ ਆ ਗਿਆ ਨਾ, ਤਾਂ ਮੇਰਾ ਸੁਭਾਅ, ਤਾਂ ਹੀ ਆਖਾਂਗਾ ਮੇਰਾ ਉਹਦਾ ਸੁਭਾਅ ਮਿਲਦਾ। ਇਹਦਾ ਮਤਲਬ ਮੇਰਾ ਆਪਣਾ ਸੁਭਾਅ ਹੈ, ਅਤੇ ਬ੍ਰਹਮ ਗਿਆਨੀ ਜਿਹੜਾ ਉਹਦਾ ਆਪਣਾ ਸੁਭਾਅ ਤਾਂ ਹੈ ਹੀ ਕੋਈ ਨਹੀਂ, ਉਹ ਤਾਂ ਆਪਣੇ ਲੱਛਣ ਵੱਖਰੇ ਨਹੀਂ ਰੱਖਦਾ, ਬ੍ਰਹਮ ਦੇ ਲੱਛਣ ਜਿਹੜੇ ਨੇ ਉਹ ਹੀ ਉਹਦੇ ਵਿੱਚ ਆ ਜਾਂਦੇ ਨੇ, ਉਹ ਆਪਣੀ ਹੋਂਦ ਤਾਂ ਖਤਮ ਕਰ ਚੁੱਕਾ ਹੈ। ਇਸ ਲਈ ਜਦੋਂ ਆਪਣੀ ਹੋਂਦ ਖਤਮ ਹੋ ਗਈ, ਇੱਕ ਵਿੱਚ ਸਮਾ ਗਿਆ, ਅਤੇ ਉਸੇ ਇੱਕੋ ਦਾ ਸਾਰਾ ਸੰਸਾਰ ਪੈਦਾ ਕੀਤਾ ਹੋਇਆ, ਇਸ ਲਈ ਕਿਹਨੂੰ ਉਹ ਆਖੇ ਮੇਰਾ ਅਤੇ ਕਿਹਨੂੰ ਆਖੇ ਬੇਗਾਨਾ, ਇਹ ਮੇਰਾ ਮਿੱਤਰ ਹੈ, ਸ਼ਤਰੂ ਹੈ। ਇਸ ਲਈ ਕਿਉਂਕਿ ਉਹਦੇ ਆਪਣੇ ਅੰਦਰ ਆਪਣੀ ਹੋਂਦ ਦਾ ਅਭਿਮਾਨ ਖਤਮ ਹੋ ਜਾਂਦਾ ਕਿ ਮੈਂ ਕੁਝ ਹਾਂ।
ਬ੍ਰਹਮ ਗਿਆਨੀ ਕੈ ਮਿੱਤਰ ਸ਼ਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ।
ਆਪਣੀ ਹੋਂਦ ਖਤਮ ਹੋ ਗਈ, ਮੇਰਾ ਆਹ ਕੁਝ ਹੈ ਜਾਂ ਮੈਂ ਆਹ ਕੁਝ ਹਾਂ, ਕੁਝ ਵੀ ਨਹੀਂ। ਮਿੱਤਰ ਸ਼ਤਰ ਤਾਂ ਉੱਥੇ, ਵੈਰੀ ਦਾ ਮਸਲਾ ਉੱਥੇ ਹੀ ਆਉਂਦਾ ਜਿੱਥੇ ਕਿਸੇ ਚੀਜ਼ ਨੂੰ ਆਪਣੀ ਮੰਨ ਲਏ। ਗੁਰੂ ਨੇ ਬਾਣੀ ਵਿੱਚ ਖਿਆਲ ਦੇ ਦਿੱਤਾ ਇੱਕ ਥਾਂ, ਕਹਿਣ ਲੱਗੇ ਹੋਂ ਬੰਧੋਂ ਹੋਂ ਸਾਧੋਂ ਬੈਰ। ਕਹਿਣ ਲੱਗੇ ਵੈਰ ਪੈਦਾ ਕਿੱਥੋਂ ਹੁੰਦੇ ਨੇ, ਅਤੇ ਮਨੁੱਖ ਕਦੋਂ ਆਖਦਾ ਕਿ ਮੈਂ ਕਿਸੇ ਨਾਲ ਵੈਰ ਬੰਨ ਸਕਣਾ ਅਤੇ ਵੈਰ ਪੁਗਾ ਵੀ ਸਕਣਾ? ਸਾਡੇ ਮਨਾਂ ਦੇ ਵਿਚਾਰ ਐਸੇ ਸਨ, ਆਪਣੇ ਪਿੰਡਾਂ ਦੇ ਸਭ ਲੋਕ ਜਾਣਦੇ ਨੇ ਕਿ ਜਿਨ੍ਹਾਂ ਖਾਨਦਾਨਾਂ ਦੇ ਵੈਰ ਪੈ ਜਾਂਦੇ ਸਨ, ਕਈ ਕਈ ਪੁਸ਼ਤਾਂ ਤੱਕ ਵੈਰ ਹੀ ਪੈ ਜਾਂਦੇ ਸਨ। ਉਹ ਵੈਰ ਸਾਧ ਨਾ ਸਮਝਦੇ ਸਨ, ਭਾਵ ਮੈਂ ਵੈਰ ਪੁਗਾ ਸਕਣਾ। ਦੁਸ਼ਮਣੀ ਕੀ ਹੁੰਦੀ? ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਹੋ ਬੰਦ ਹੋ, ਮੈਂ ਕਿਸੇ ਨਾਲ ਵੈਰ ਬੰਨ ਵੀ ਸਕਣਾ ਅਤੇ ਉਸ ਵੈਰ ਨੂੰ ਪੁਗਾ ਵੀ ਸਕਣਾ। ਕਹਿਣ ਲੱਗੇ ਹੋ ਬੰਦ ਹੋ ਸਾਧ ਹੋ ਬੈਰ ਕਿਉਂ? ਕਹਿਣ ਲੱਗੇ ਹਮਰੀ ਭੂਮ ਕੌਣ ਘਾਲੇ ਪੈਰ, ਇਹ ਧਰਤੀ ਮੇਰੀ ਹੈ, ਕੌਣ ਦੂਜਾ ਹੈ ਜਿਹੜਾ ਮੇਰੀ ਧਰਤੀ 'ਤੇ ਪੈਰ ਰੱਖ ਦੇਵੇ? ਆਪਾਂ ਸਾਰੇ ਜਾਣਦੇ ਹਾਂ ਸਾਡੀ ਜੀਵਨ ਦੀ ਹਿਸਟਰੀ ਐਸੀ ਰਹੀ ਕਿ ਇੱਕ ਇੱਕ ਸਿਆਣ 'ਤੇ ਕਤਲ ਹੁੰਦੇ ਰਹੇ। ਜੇ ਹਲ ਵਾਹੁੰਦੇ ਹਾਂ, ਇੱਕ ਸਿਆਣ ਦੂਜੇ ਦੀ ਧਰਤੀ ਵਿੱਚ ਚਲਾ ਗਿਆ ਅਤੇ ਉਸ ਸਿਆਣ 'ਤੇ ਹੀ ਕਤਲ ਕਰ ਦੇਣਾ, ਲੈ ਵੀ ਤੂੰ ਆ ਸਿਆਣ, ਤੂੰ ਹੁਣ ਪਾਰ ਨਾ ਹੋਇਓ। ਇਹ ਜ਼ਿੰਦਗੀ ਦੀ ਦੁਸ਼ਮਣੀ ਵਿਰੋਧਤਾ ਦਾ ਕਾਰਨ ਸੀ, ਕਿਉਂਕਿ ਪਕੜ ਸੀ। ਅਤੇ ਗੁਰੂ ਕਹਿੰਦੇ ਵੀ ਭਲਾ ਜਿਹਨੇ ਆਪਣੇ ਜੀਵਨ ਦੀ ਹੋਂ ਹੀ ਖਤਮ ਕਰ ਦਿੱਤੀ, ਆਪਾਂ ਹੀ ਮਿਟਾ ਦਿੱਤਾ, ਉਹਦਾ ਵੈਰੀ ਵੀ ਕੋਈ ਕਿਵੇਂ ਰਿਹਾ? ਬ੍ਰਹਮ ਗਿਆਨੀ ਕੈ ਮਿੱਤਰ ਸ਼ਬਦਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਊਚਾ। ਇੱਥੇ ਰੁਕਣਾ ਚਾਹੁੰਦਾ, ਬ੍ਰਹਮ ਗਿਆਨੀ ਬੜਾ ਉੱਚਾ ਹੈ, ਕਿਉਂਕਿ ਗੱਲ ਕੇਵਲ ਉਹਦੇ ਲੱਛਿਆਂ ਦੀ ਚੱਲ ਰਹੀ, ਕਿਸੇ ਨੂੰ ਦੇਣ ਲੈਣ ਦੀ ਨਹੀਂ। ਬ੍ਰਹਮ ਗਿਆਨੀ ਬੜਾ ਉੱਚਾ ਹੈ, ਬੜਾ ਉੱਚੀ ਅਵਸਥਾ ਹੈ, ਪਰ ਕਿਵੇਂ ਹੈ? ਕਿਉਂਕਿ ਮਨ ਆਪਣੇ ਹੈ ਸਭ ਤੋਂ ਨੀਚਾ, ਕਿਉਂਕਿ ਆਪਣੇ ਮਨ ਕਰਕੇ ਉਹ ਸਭ ਤੋਂ ਨੀਵਾਂ ਨਿਮਰਤਾ ਵਾਲਾ ਨਿਮਾਣਾ ਹੈ। ਮੈਂ ਇੱਕ ਵਾਰ ਕੀਤੀ ਸੀ, ਜਿੰਨੀ ਬਿਲਡਿੰਗ ਉੱਚੀ ਹੋਵੇ ਨਾ ਉੱਥੇ ਸਮਝ ਲਿਆ ਕਰੋ ਇਹਦੀਆਂ ਬੁਨਿਆਦਾਂ ਉਨੀਆਂ ਹੀ ਨੀਵੀਆਂ ਨੇ। ਪਹਿਲੇ ਆਰਕੀਟੈਕਟ ਪੁੱਛਦੇ ਨੇ ਕਿੰਨੀਆਂ ਮੰਜ਼ਿਲਾਂ ਬਣਾਉਣੀਆਂ ਨੇ, ਜਿੰਨੀ ਸਟੋਰੀ ਦੀ ਬਿਲਡਿੰਗ ਬਣਾਉਣਾ ਚਾਹੁੰਦਾ ਉਸ ਹਿਸਾਬ ਨਾਲ ਬੁਨਿਆਦ ਵੀ ਥੱਲੇ ਜਾਏਗੀ। ਜਿੰਨੀ ਬੁਨਿਆਦ ਥੱਲੇ ਜਾਏਗੀ ਉਨੀ ਹੀ ਇਮਾਰਤ ਉੱਚੀ ਜਾ ਸਕੇਗੀ ਢੰਗ ਨਾਲ, ਉਸਦੇ ਹਿਸਾਬ ਨਾਲ। ਆਪਾਂ ਤੁਸੀਂ ਛਾਲ ਮਾਰਦਾ ਨਾ, ਮਨੁੱਖ ਉੱਚਾ ਉੱਠਣ ਲਈ ਮਾਰਦਾ ਨਾ, ਜਦੋਂ ਛਾਲ ਮਾਰਦਾ ਉੱਚਾ ਉੱਠਣ ਲਈ ਮਾਰਦਾ ਨਾ, ਵੀ ਧਰਤੀ ਤੋਂ ਉੱਚਾ ਉੱਠ ਜਾ। ਅਤੇ ਕਦੀ ਛਾਲ ਮਾਰ ਕੇ ਵੇਖਿਓ ਘਰ ਜਾ ਕੇ, ਜਦੋਂ ਛਾਲ ਮਾਰਨੀ ਹੋਏਗੀ ਉੱਚਾ ਉੱਠਣਾ ਹੋਏਗਾ, ਪਹਿਲਾਂ ਨੀਵਾਂ ਹੋਣਾ ਪਏਗਾ। ਪਹਿਲਾਂ ਬੈਠੋਗੇ ਫਿਰ ਛਾਲ ਮਾਰੋਗੇ, ਖੜ੍ਹੇ ਖੜ੍ਹੇ ਤੁਸੀਂ ਕਦੀ ਛਾਲ ਨਹੀਂ ਮਾਰ ਸਕਦੇ, ਮਾਰ ਕੇ ਵੇਖ ਲਿਓ, ਖੜ੍ਹੇ ਖੜ੍ਹੇ ਛਾਲ ਨਹੀਂ ਮਾਰ ਸਕਦੇ। ਛਾਲ ਮਾਰਨ ਲਈ ਪਹਿਲਾਂ ਨੀਵਾਂ ਹੋਣਾ ਪਏਗਾ, ਫਿਰ ਚੁੱਕੋ। ਅਤੇ ਗੁਰੂ ਨੇ ਉਹ ਗੱਲ ਬਾਣੀ ਵੀ ਸਮਝਾ ਦਿੱਤੀ, ਕਹਿਣ ਲੱਗੇ ਬ੍ਰਹਮ ਗਿਆਨੀ ਸਮਝਦਾ ਜੇ ਜੀਵਨ ਨੇ ਅਵਸਥਾ ਨੇ ਉੱਚਾ ਉੱਠਣਾ ਤੇ ਉਹ ਨਿਮਰਤਾ ਵਿੱਚੋਂ ਹੀ ਉੱਠਣਾ, ਹੰਕਾਰ ਵਿੱਚੋਂ ਨਹੀਂ ਉੱਠਣਾ। ਇਸ ਲਈ ਉਹ ਮਨ ਕਰਕੇ, ਆਪਣੇ ਮਨ ਕਰਕੇ ਨੀਵਾਂ ਹੁੰਦਾ, ਇਸੇ ਲਈ ਉਹ ਉੱਚਾ ਹੋ ਜਾਂਦਾ ਹੈ। ਬ੍ਰਹਮ ਗਿਆਨੀ ਊਚ ਤੇ ਊਚਾ, ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ। ਮਨ ਕਰਕੇ ਸਭ ਤੋਂ ਨੀਵਾਂ, ਨਿਮਰਤਾ ਵਾਲਾ ਹੈ। ਆਖਦਾ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਇੰਨੀ ਨਿਮਰਤਾ ਉਹਦੇ ਅੰਦਰ ਆ ਜਾਂਦੀ। ਇਹ ਬ੍ਰਹਮ ਗਿਆਨੀ ਦਾ ਲੱਛਣ ਹੈ। ਅਜੇ ਤੇ ਕੇਵਲ 15-16 ਲੱਛਣ ਹੀ ਆਖੇ ਨੇ, ਕਿਉਂਕਿ ਇੱਕ ਇੱਕ ਤੁਕ ਵਿੱਚ ਆ ਰਿਹਾ ਹੈ। ਅਤੇ ਪੂਰੀ ਅਸ਼ਟਪਦੀ ਇਹ ਲੱਛਣਾਂ ਦੀ ਗਿਣਤੀ ਹੈ। ਬ੍ਰਹਮ ਗਿਆਨੀ ਕਿਹਨੂੰ ਆਖਦੇ ਨੇ? ਉਹ ਬ੍ਰਹਮ ਗਿਆਨੀ ਆਪਣੇ ਨਾਮ ਨਾਲ ਲਿਖਣ ਵਾਲੇ ਹੋ, ਕਦੀ ਆਸ਼ਟਪਦੀ ਸਮਝ ਕੇ ਉਹਦੇ ਨਾਲ ਆਪਣੇ ਸਰੂਪ ਮੇਲ ਲਿਓ। ਮੈਨੂੰ ਕੋਈ ਇਤਰਾਜ਼ ਨਹੀਂ, ਲਿਖੋ ਜਮ ਜਮ ਲਿਖੋ, ਲੇਕਿਨ ਗੱਲ ਗੁਰੂ ਅਰਜਨ ਜੀ ਦੇ ਪਾਤਸ਼ਾਹ ਜੀ ਕੋਲੋਂ ਪੁੱਛ ਲਿਓ। ਉਹ ਕਹਿੰਦੇ ਨੇ ਇਸ ਕਿਸਮ ਦੇ ਲੱਛਣ ਦੁਨੀਆਂ ਅੰਦਰ ਕੋਈ ਮਨੁੱਖ ਆਖੇ ਮੈਂ ਆਪਣੀ ਘਾਲਣਾ ਨਾਲ ਪੈਦਾ ਕਰ ਲਵਾਂ, ਨਹੀਂ, ਜਦੋਂ ਨਿਮਰਤਾ ਆਵੇਗੀ ਨਾ ਉਦੋਂ ਮੇਰੇ ਰੱਬ ਕੋਲੋਂ ਮੰਗੇਗਾ, ਹੇ ਮੇਰੇ ਪ੍ਰਭੂ ਮੇਰੇ ਕੋਲ ਇਹ ਲੱਛਣ ਕਿਵੇਂ ਆਣ, ਮੇਰੇ ਕੋਲ ਤਾਂ ਗੁਣ ਹੀ ਕੋਈ ਨਹੀਂ, ਤੂੰ ਰਹਿਮਤ ਕਰ। ਅਤੇ ਮੈਨੂੰ ਪਤਾ ਹੈ, ਵਿਸ਼ਵਾਸ ਹੈ, ਜੇ ਤੂੰ ਰਹਿਮਤ ਕਰੇਗਾ ਤਾਂ ਹੀ ਇਹ ਲੱਛਣ ਮੇਰੇ ਕੋਲ ਆਣਗੇ, ਤਾਂ ਹੀ ਮੈਂ ਬ੍ਰਹਮ ਗਿਆਨੀ ਬਣ ਸਕਾਂਗਾ। ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ। ਇੱਕ ਨਿਮਰਤਾ ਦੀ ਨਿਸ਼ਾਨੀ ਹੋਵੇਗੀ। ਗੁਰੂ ਕਹਿੰਦੇ ਨੇ ਇਹ ਹਨ ਬ੍ਰਹਮ ਗਿਆਨੀ ਦੇ ਲੱਛਣ।
ਮਨ ਸਾਚਾ ਮੁਖ ਸਾਚਾ ਸੋ ਮਨ ਸਾਚਾ ਮੁਖ ਸਾਚਾ ਸੋ ਅਵਰ ਨ ਪੇਖੇ ਏਕ ਸੁਬਿਨ ਕੋ ਅਵਰ ਨ ਪੇਖੇ ਏਕ ਸੁਬਿਨ ਕੋ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋ ਮਨ ਸਾਚਾ ਮੁਖ ਸਾਚਾ ਸੋ ਮਨ ਸਾਚਾ ਮੁਖ ਸਾਚਾ ਸੋ ਮਨ ਸਾਚਾ ਮੁਖ ਸਾਚਾ ਸੋ
ਅਸ਼ਟਪਦੀ ਇਸ ਗੁਰਮਤਿ ਗਿਆਨ ਕੋਰਸ ਦੇ ਸਮਰ ਕੋਰਸ ਦੀ ਆਖਰੀ ਅਸ਼ਟਪਦੀ ਆਪਾਂ ਇਹਦੀ ਸਮਾਪਤੀ 'ਤੇ ਇੱਕ ਵਾਰ ਇਹ ਕੋਰਸ ਸੰਪੂਰਨ ਕਰ ਲੈਣਾ ਹੈ। 16 ਲੈਸਨਸ ਦਾ ਇਸ ਲਈ ਕਿਉਂਕਿ ਬੇਸ਼ੱਕ ਮਹੀਨਾ ਤਾਂ ਕਿਉਂਕਿ ਇਸ ਮਹੀਨੇ ਵਿੱਚ 5 ਸੰਡੇ ਆ ਗਏ ਨੇ, 5 ਵੀਕਐਂਡ ਆ ਗਏ ਨੇ, ਇਸ ਲਈ 19 ਨੂੰ ਸਮਾਪਤ ਹੋ ਜਾਣਾ, ਅਗਸਤ ਦੇ ਅਖੀਰ ਤੱਕ ਨਹੀਂ ਜਾਣਾ, ਕਿਉਂ ਜੇ ਅੱਗੇ ਵਧਾਉਂਦੇ ਹਾਂ ਤਾਂ ਫਿਰ ਅਗਲੀ ਅਸ਼ਟਪਦੀ ਸ਼ੁਰੂ ਹੋ ਜਾਏਗੀ, ਫਿਰ ਦਰਮਿਆਨ ਵਿੱਚ ਛੱਡਣੀ ਪਏਗੀ, ਉਹ ਠੀਕ ਨਹੀਂ ਲੱਗਣਾ। ਇਸੇ ਤਰ੍ਹਾਂ ਨਿਯਮ ਆਪਾਂ 16 ਲੈਸਨਸ ਦਾ 4 ਅਸ਼ਟਪਦੀ ਦਾ ਜਿਹੜਾ ਇਹ ਕੋਰਸ ਹੈ ਇਹ 19 ਤਾਰੀਖ ਤੱਕ ਚੱਲੇਗਾ। ਬਾਕੀ 3 ਲੈਸਨਸ ਹੋਰ ਨੇ ਜਿਹਦੇ ਵਿੱਚ ਆਪਾਂ ਗੁਰੂ ਕੋਲੋਂ ਸਮਝਣਾ, ਸਾਡਾ ਉਸਤਾਦ ਸਾਡਾ ਟੀਚਰ ਮਾਲਕ ਗੁਰੂ ਹੈ, ਆਪਾਂ ਗੁਰੂ ਕੋਲੋਂ ਸਮਝਣਾ ਕਿ ਗੁਰਬਾਣੀ ਦੀ ਵਿਚਾਰ ਕੀ ਹੈ, ਤਾਂ ਕਿ ਅਸੀਂ ਸਮਝ ਕੇ ਉਸ ਅਨੁਸਾਰ ਸਾਡੇ ਸ਼ੰਕੇ ਸਾਡੇ ਕਨਫਿਊਜ਼ਨ ਖਤਮ ਹੋਣ ਅਤੇ ਅਸੀਂ ਬਾਣੀ ਨੂੰ ਨੇੜਿਓਂ ਹੋ ਕੇ ਜਾਣ ਸਕੀਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।